sangue, meu amor.
And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਨਿਊਜ਼ ਟੇਕ ਵੇ ਸੈਗਮੈਂਟ ਤੁਹਾਡਾ ਸਵਾਗਤ ਹੈ ਜੀ ਮੈਂ ਇੱਕ ਵਾਰ ਫਿਰ ਦੱਸ ਦਵਾਂ ਵਾਸੂ ਜੀ ਅੱਜ ਕਿਸੇ ਨਿੱਜੀ ਰੁਝੇਵੇਂ ਕਰਕੇ ਮਸਰੂਫ ਨੇ ਸੋ ਅੱਜ ਇਸ ਸੈਗਮੈਂਟ ਦੇ ਵਿੱਚੋਂ ਸ਼ਮੂਲੀਅਤ ਨਹੀਂ ਕਰ ਪਾਉਣਗੇ ਪਰ ਖਬਰਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਦੇ ਹਾਂ ਤੁਸੀਂ ਕੱਲ੍ਹ ਲੇਟ ਮਾਰਨਿੰਗ ਤੋਂ ਹੀ ਇਹ ਖਬਰਾਂ ਇਹਨਾਂ ਬਾਰੇ ਇਸ ਬਾਰੇ ਇੱਕ ਚਰਚਾ ਛਿੜੀ ਹੋਈ ਹੈ ਸੁਣ ਰਹੇ ਹੋ ਕਿ ਸਰੀ ਦੇ ਵਿੱਚ ਕੱਲ੍ਹ ਇੱਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਘਟਨਾ ਵਾਪਰੀ ਆ 96 ਐਵੀਨਿਊ ਅਤੇ 133A ਸਟਰੀਟ 'ਤੇ ਇੱਕ ਘਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਇਹ ਘਟਨਾ ਕੱਲ੍ਹ ਸਵੇਰੇ 6 ਵਜੇ ਤੋਂ ਥੋੜ੍ਹੀ ਦੇਰ ਬਾਅਦ ਰਿਪੋਰਟ ਕੀਤੀ ਗਈ ਸੀ ਪੁਲਿਸ ਨੂੰ ਪ੍ਰੋਪਰਟੀ ਦੇ ਬਾਹਰਲੇ ਹਿੱਸੇ 'ਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਨੇ ਗੋਲੀਆਂ ਕਰਕੇ ਹੋਇਆ ਡੈਮੇਜ ਕਲੀਅਰਲੀ ਵਿਜ਼ੀਬਲ ਆ ਜਦੋਂ ਇਹ ਘਟਨਾ ਵਾਪਰੀ ਉਦੋਂ ਘਰ ਦੇ ਅੰਦਰ ਲੋਕ ਮੌਜੂਦ ਸਨ ਪਰ ਥੈਂਕਫੁਲੀ ਕਿਸੇ ਦੇ ਜ਼ਖਮੀ ਹੋਣ ਦੀ ਫੱਟੜ ਹੋਣ ਦੀ ਖਬਰ ਨਹੀਂ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਇੰਸੀਡੈਂਟ ਆ ਇਹ ਟਾਰਗੇਟਿਡ ਇੰਸੀਡੈਂਟ ਮੰਨਿਆ ਜਾ ਰਿਹਾ ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪੁਲਿਸ ਵੱਲੋਂ ਅਜੇ ਕੀਤੀ ਜਾ ਰਹੀ ਆ ਸੋ ਸਰੀ ਦੇ ਵਿੱਚ ਗੋਲੀ ਚੱਲਣ ਦਾ ਇਹ ਜਿਹੜਾ ਸਿਲਸਿਲਾ ਹੈ ਚਿੰਤਾਜਨਕ ਜਿਹੜੀ ਸਥਿਤੀ ਆ ਉਹ ਨਿਰੰਤਰ ਜਾਰੀ ਹੈ ਕੱਲ੍ਹ ਨਾ ਇੱਕ ਹੋਰ ਰਿਪੋਰਟ ਕੈਨੇਡੀਅਨ ਪ੍ਰੈੱਸ ਵਾਲਿਆਂ ਨੇ ਪਬਲਿਸ਼ ਕੀਤੀ ਆ ਕੈਨੇਡੀਅਨ ਪ੍ਰੈੱਸ ਨੇ ਐਕਸੈਸ ਟੂ ਇਨਫੋਰਮੇਸ਼ਨ ਰਾਹੀਂ ਕੁਝ ਡਾਕੂਮੈਂਟਸ ਓਬਟੇਨ ਕੀਤੇ ਨੇ ਆਰ ਸੀ ਐੱਮ ਪੀ ਦੀਆਂ ਇੰਟਰਨਲ ਰਿਪੋਰਟਸ ਇੱਕ ਰਿਪੋਰਟ ਮਈ 2024 ਨਾਲ ਸੰਬੰਧਿਤ ਹੈ ਇੱਕ ਸਤੰਬਰ 2025 ਨਾਲ ਸੰਬੰਧਿਤ ਆ ਅਤੇ ਇਹਦੇ ਇਹ ਰਿਪੋਰਟਸ ਨੇ ਆਰ ਸੀ ਐੱਮ ਪੀ ਦੀ ਕੈਨੇਡੀਅਨ ਨੈਸ਼ਨਲ ਫਾਇਰ ਆਰਮਸ ਟਰੇਸਿੰਗ ਸੈਂਟਰ ਦੀਆਂ ਸੋ ਇੱਕ ਰਿਪੋਰਟ ਮਈ 2024 ਦੀ ਇੱਕ ਸਤੰਬਰ 2025 ਦੀ ਅਤੇ ਇਹਦੇ ਵਿੱਚ ਇਹਨਾਂ ਇਹਦੇ ਵਿੱਚ ਇਹ ਦੇਖਿਆ ਗਿਆ ਕਿ ਜਿੰਨੀਆਂ ਕੈਨੇਡਾ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਕਿਸੇ ਅਪਰਾਧਕ ਗਤੀਵਿਧੀ ਦੇ ਵਿੱਚ ਬੰਦੂਕਾਂ ਦੀ ਵਰਤੋਂ ਹੋਈ ਆ ਗਨਜ਼ ਇਸਤੇਮਾਲ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਸਿਗਨੀਫਿਕੈਂਟ ਨੰਬਰ ਆਫ ਗਨਜ਼ ਉਹ ਲੋਕਲੀ ਸੋਰਸਡ ਸੀਗੀਆਂ ਅਜੇ ਤੱਕ ਅਸੀਂ ਇਹ ਸੁਣਦੇ ਹਾਂ ਕਿ ਜਿੰਨੀਆਂ ਵੀ ਗਨਜ਼ ਇੱਥੇ ਅਪਰਾਧਕ ਗਤੀਵਿਧੀਆਂ 'ਚ ਵਰਤੀਆਂ ਜਾਂਦੀਆਂ ਉਹ ਤਾਂ ਬਾਰਡਰ ਪਾਰ ਅਮਰੀਕਾ ਤੋਂ ਇਲੀਗਲ ਤਰੀਕੇ ਨਾਲ ਸਮਗਲ ਹੋ ਕੇ ਆਉਂਦੀਆਂ ਨੇ ਉਹ ਵੀ ਗਿਣਤੀ ਹੈਗੀ ਆ ਪਰ ਇੱਕ ਬਹੁਤ ਵੱਡਾ ਨੰਬਰ ਅਜਿਹਾ ਹੈ ਜਿਹੜੀਆਂ ਗਨਜ਼ ਕਿਤੇ ਬਾਹਰੋਂ ਸਮਗਲ ਹੋ ਕੇ ਨਹੀਂ ਆਈਆਂ ਉਹ ਡੋਮੈਸਟਿਕਲੀ ਹੀ ਸੋਰਸ ਕੀਤੀਆਂ ਗਈਆਂ ਸੀ ਸੋ ਜਿਹੜੀ ਮਈ 2024 ਵਾਲੀ ਰਿਪੋਰਟ ਸੀ ਉਹਦੇ ਵਿੱਚ ਆਫਕੋਰਸ 2023 ਵਾਲਾ ਜਿਹੜਾ ਡੇਟਾ ਸੀ ਉਹ ਐਨਾਲਾਈਜ਼ ਕੀਤਾ ਗਿਆ ਸੀ ਅਤੇ 2023 ਦੇ ਵਿੱਚ ਆਰ ਸੀ ਐੱਮ ਪੀ ਦੇ ਕੈਨੇਡੀਅਨ ਨੈਸ਼ਨਲ ਫਾਇਰ ਆਰਮਸ ਟਰੇਸਿੰਗ ਸੈਂਟਰ ਨੇ ਇਹ ਨਿਚੋੜ ਕੱਢਿਆ ਕਿ ਜਿੰਨੀਆਂ ਵੀ ਗਨਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਈਆਂ ਸੀ ਉਹਨਾਂ ਦੇ ਵਿੱਚੋਂ 86% ਲੋਕਲੀ ਸੋਰਸਡ ਸੀਗੀਆਂ ਸਿਰਫ 14% ਸਮਗਲਡ ਸੀਗੀਆਂ ਜਿਹੜੀਆਂ ਬਾਰਡਰ ਪਾਰ ਅਮਰੀਕਾ ਤੋਂ ਜਾਂ ਕਿਤੋਂ ਹੋਰੋਂ ਇੱਥੇ ਲਿਆਂਦੀਆਂ ਗਈਆਂ ਸੀ ਫਿਰ ਜਿਹੜੀ ਸਤੰਬਰ 2025 ਵਾਲੀ ਰਿਪੋਰਟ ਸੀ ਉਹਦੇ ਵਿੱਚ 2024 ਵਾਲਾ ਡੇਟਾ ਐਨਾਲਾਈਜ਼ ਕੀਤਾ ਗਿਆ ਸੀ ਅਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 2024 ਦੇ ਵਿੱਚ ਜਿਹੜੀਆਂ ਗਨਜ਼ ਟਰੇਸ ਕੀਤੀਆਂ ਗਈਆਂ ਕਿਸੇ ਕ੍ਰਾਈਮ ਨਾਲ ਰਿਲੇਟਡ ਉਹਨਾਂ ਦੇ ਵਿੱਚੋਂ ਜੇ ਲੌਂਗ ਗਨਜ਼ ਵੇਖੀਏ ਜਿਹੜੀਆਂ ਵੱਡੀਆਂ ਬੰਦੂਕਾਂ 71% ਡੋਮੈਸਟਿਕਲੀ ਸੋਰਸ ਸੀਗੀਆਂ ਸਿਰਫ 2% ਸਮਗਲ ਸਨ ਹੈਂਡ ਗਨਜ਼ 9% ਡੋਮੈਸਟਿਕਲੀ ਸੋਰਸ ਸੀਗੀਆਂ ਅਤੇ 17% ਸਮਗਲ ਸੀਗੀਆਂ ਸੋ ਓਵਰਆਲ 2024 ਦੇ ਵਿੱਚ 67% ਆਫ ਕ੍ਰਾਈਮ ਗਨਜ਼ ਦੈਟ ਵਰ ਟਰੇਸਡ ਉਹ ਪ੍ਰਾਈਵੇਟਲੀ ਮੈਨੂਫੈਕਚਰਡ ਫਾਇਰ ਆਰਮ ਸੀਗੀਆਂ ਜਿਨ੍ਹਾਂ ਨੂੰ ਘੋਸਟ ਗਨਜ਼ ਵੀ ਕਿਹਾ ਜਾਂਦਾ ਹੈ ਸੋ ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਕੋਈ ਲਾਇਸੈਂਸੀ ਹਥਿਆਰ ਉਹ ਕਿਸੇ ਕ੍ਰਾਈਮ ਦੇ ਵਿੱਚ ਵਰਤਿਆ ਗਿਆ ਹੋਵੇ ਪਰ ਕੈਨੇਡਾ ਦੇ ਵਿੱਚ ਇੱਕ ਅੰਡਰਗਰਾਊਂਡ ਮਾਰਕੀਟ ਅਜਿਹੀ ਬਣ ਗਈ ਆ ਭਾਵੇਂ ਉਹ 3D ਪ੍ਰਿੰਟਿੰਗ ਨਾਲ ਜਾਂ ਫਿਰ ਇਸ ਤਰ੍ਹਾਂ ਦੀਆਂ ਗਨਜ਼ ਖੁਦ ਮੈਨੂਫੈਕਚਰ ਕਰਕੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਸੋ ਇਹ ਇੱਕ ਬੜਾ ਵੱਡਾ ਕੰਸਰਨ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਕ੍ਰਿਮੀਨਲ ਨੈੱਟਵਰਕਸ ਨੇ ਉਹਨਾਂ ਕੋਲ ਜਿਹੜੀ ਪਹੁੰਚ ਹੈਗੀ ਆ ਇਸ ਤਰ੍ਹਾਂ ਦੇ ਸਮਾਨ ਦੀ ਉਹ ਕਿੰਨੀ ਕੁ ਆਸਾਨ ਹੋ ਚੁੱਕੀ ਆ ਹੁਣ ਇਹਦੇ ਨਾਲ ਜੁੜਦੀਆਂ ਗੱਲਾਂ ਕੁਝ ਹੋਰ ਵੀ ਨੇ ਇੱਕ ਤਾਂ ਗੋਲੀ ਚੱਲਣ ਦੀਆਂ ਜਿਹੜੀਆਂ ਨਿੱਤ ਘਟਨਾਵਾਂ ਵਾਪਰਦੀਆਂ ਨੇ ਵਾਰਦਾਤਾਂ ਹੁੰਦੀਆਂ ਨੇ ਉਹਦੇ ਵਿੱਚ ਆਫਕੋਰਸ ਉਹ ਜਿਹੜੀਆਂ ਉਹ ਗਨਜ਼ ਨੇ ਉਹ ਕਿੱਥੋਂ ਆ ਰਹੀਆਂ ਨੇ ਜੇ ਅਸੀਂ ਅਜੇ ਤੱਕ ਇਹ ਮੰਨਦੇ ਸੀ ਕਿ ਜ਼ਿਆਦਾ ਇਹ ਅਮਰੀਕਾ ਪਾਰ ਬਾਰਡਰ ਪਾਰ ਤੋਂ ਆ ਰਹੀਆਂ ਨੇ ਤਾਂ 2023 ਅਤੇ 2024 ਦੇ ਅੰਕੜੇ ਤਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਉਹਦਾ ਤਾਂ ਇਹ ਹੈ ਵੀ ਡੋਮੈਸਟਿਕ ਸੋਰਸ ਬਣਿਆ ਹੋਇਆ ਗਨਜ਼ ਦਾ ਦੂਜੀ ਗੱਲ ਇਹ ਆ ਇਸ ਚੀਜ਼ ਨੂੰ ਜੋੜ ਕੇ ਵੀ ਵੇਖੀਏ ਜਿਹੜੀਆਂ ਕੁਝ ਰਿਪੋਰਟਾਂ ਪਿਛਲੇ ਦਿਨਾਂ ਦੇ ਵਿੱਚ ਆਈਆਂ ਨੇ ਤੁਹਾਨੂੰ ਯਾਦ ਆ ਕਿ ਐਡਮਿੰਟਨ ਪੁਲਿਸ ਦੇ ਇੱਕ ਡਿਟੈਕਟਿਵ ਨੇ ਪਿਛਲੇ ਦਿਨੀ ਇੱਕ ਐਕਸਟੋਰਸ਼ਨ ਨਾਲ ਮਾਮਲਿਆਂ ਦੇ ਸੰਬੰਧਿਤ ਇੱਕ ਵਿਅਕਤੀ ਦੀ ਡਿਪੋਰਟੇਸ਼ਨ ਹੀਅਰਿੰਗ ਦੌਰਾਨ ਇਹ ਗੱਲ ਦੱਸੀ ਸੀ ਕਿ ਪਿਛਲੇ ਸਾਲ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਇੱਕ ਚਿੱਠੀ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਨੂੰ ਭੇਜੀ ਗਈ ਸੀ ਅਤੇ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਤਾਂ 1000 ਸ਼ੂਟਰ ਰੈਡੀ ਨੇ ਇੱਥੇ ਕੈਨੇਡਾ 'ਚ ਸਾਡੇ ਕੋਲ ਵੀ ਤੁਸੀਂ ਸਾਨੂੰ ਕਿੱਦਾਂ ਰੋਕ ਲਓਗੇ, ਸਾਡੇ ਇੱਕ ਇਸ਼ਾਰੇ 'ਤੇ ਗੋਲੀਆਂ ਚਲਾਉਣ ਵਾਲੇ 1000 ਬੰਦੇ ਬੈਠੇ ਨੇ ਇੱਥੇ। ਇੱਕ ਤਾਂ ਦੇਖੋ ਇਹ ਜਾਣਕਾਰੀ, ਉਹਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਤਰਕ ਵਿਤਰਕ ਨੇ ਉਹ ਚੱਲ ਰਹੇ ਨੇ ਸੋਸ਼ਲ ਮੀਡੀਆ 'ਤੇ, ਪਰ ਦੂਜੀ ਗੱਲ ਕਿ ਕੈਨੇਡਾ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਗੋਲੀਆਂ ਚਲਾਉਣ ਵਾਲਾ ਪੂਰਾ ਦਾ ਪੂਰਾ ਨੈੱਟਵਰਕ ਕਿਹੋ ਜਿਹਾ ਓਪਰੇਟ ਕਰ ਰਿਹਾ, ਉਹਦੀ ਇੱਕ ਹੋਰ ਦਰਦਨਾਕ ਮਿਸਾਲ ਟੋਰੋਂਟੋ ਦੇ ਵਿੱਚੋਂ ਸਾਹਮਣੇ ਆ ਰਹੀ ਹੈ। ਕੱਲ੍ਹ ਤੁਸੀਂ ਇੱਕ ਖਬਰ ਸੁਣੀ ਹੋਏਗੀ ਕਿ ਇੱਕ ਪੁਲਿਸ ਆਫਿਸਰ ਮਾਰਕ ਪਿਨੀਜ਼ੋਟੋ, ਉਹਨਾਂ ਦੀ ਕੱਲ੍ਹ ਮੌਤ ਹੋਈ ਆ, ਕਿਉਂਕਿ ਮਾਰਕ ਪਿਨੀਜ਼ੋਟੋ ਕੱਲ੍ਹ ਇੱਕ ਰੇਡ ਮਾਰ ਰਹੇ ਸੀ। 10 ਮਾਰਚ ਨੂੰ ਟੋਰੋਂਟੋ ਦੇ ਵਿੱਚ ਜਿਹੜੀ US ਕੌਂਸਲੇਟ ਆ ਉੱਥੇ ਗੋਲੀ ਚੱਲੀ ਸੀ, ਦੋ ਜਣਿਆਂ ਨੇ ਉੱਥੇ ਗੋਲੀ ਚਲਾ ਦਿੱਤੀ ਸੀ। ਅਤੇ ਉਸ ਮਾਮਲੇ ਦੀ ਤਫਤੀਸ਼ ਕਰਦੇ ਕਰਦੇ ਕੱਲ੍ਹ ਇੱਕ ਰੇਡ ਮਾਰੀ ਜਾਂਦੀ ਆ, ਅਤੇ ਉਸ ਰੇਡ ਦੇ ਵਿੱਚ ਇਹ ਪੁਲਿਸ ਆਫਿਸਰ ਦੀ ਮੌਤ ਹੋ ਜਾਂਦੀ ਆ। 19 ਸਾਲਾਂ ਦੇ ਇੱਕ ਵਿਅਕਤੀ ਨੂੰ ਫਸਟ ਡਿਗਰੀ ਮਰਡਰ ਦੇ ਉਹਦੇ ਉੱਪਰ ਚਾਰਜਿਸ ਲਗਾਏ ਗਏ ਨੇ, ਅਤੇ ਇੱਕ ਹੋਰ ਜਿਹੜਾ ਸ਼ੱਕੀ ਆ ਉਹ ਵੀ 19 ਸਾਲਾਂ ਦਾ, ਉਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਆ। ਹੁਣ ਇਹ ਤਾਂ ਇੱਕ ਮਾਮਲਾ ਹੈ ਜਿਹੜਾ US ਕੌਂਸਲੇਟ ਦੇ ਉੱਪਰ ਗੋਲੀ ਚੱਲੀ ਮਾਰਚ ਦੇ ਵਿੱਚ, ਉਹਦੀ ਤਫਤੀਸ਼ ਦੇ ਵਿੱਚ ਇੱਕ ਪੁਲਿਸ ਆਫਿਸਰ ਇੱਦਾਂ ਮਾਰਿਆ ਜਾਂਦਾ ਐਨਕਾਊਂਟਰ ਦੇ ਵਿੱਚ। ਇਹ ਦੱਸਿਆ ਜਾ ਰਿਹਾ ਹੈ ਟੋਰੋਂਟੋ ਪੁਲਿਸ ਦੇ ਸੋਰਸਿਸ ਵੱਲੋਂ ਕਿ ਜਿਹੜੀ ਇਹ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਆ, ਇਹਦੀਆਂ ਤਾਰਾਂ ਜੁੜਦੀਆਂ ਨੇ ਕੈਨੇਡਾ ਦੇ ਵਿੱਚ ਇੱਕ ਪੂਰਾ ਨੈੱਟਵਰਕ ਅਜਿਹਾ ਓਪਰੇਟ ਕਰ ਰਿਹਾ ਜਿਹੜੇ ਕਿ ਇਸ ਤਰ੍ਹਾਂ ਪਹਾੜੇ 'ਤੇ ਜਿਹੜੇ ਸ਼ੂਟਰਸ ਨੇ ਉਹ ਕੰਮ ਕਰ ਰਹੇ ਨੇ, ਅਤੇ ਜਿਹੜੇ ਇਸ ਤਰ੍ਹਾਂ ਦੇ ਪਹਾੜੇ ਦੇ ਸ਼ੂਟਰਸ ਨੇ, ਜਿਹੜਾ ਵਾਇਲੈਂਟ ਨੈੱਟਵਰਕ ਆ, ਇਹ ਪਿਛਲੇ 2 ਸਾਲਾਂ ਦੇ ਵਿੱਚ ਵੱਖੋ ਵੱਖਰੇ ਅਟੈਕਸ ਦੇ ਨਾਲ ਇਹਨੂੰ ਲਿੰਕ ਕੀਤਾ ਜਾ ਰਿਹਾ ਹੈ, ਜਿਹੜੀ ਕਿ ਇਹ ਘਟਨਾਵਾਂ ਟੋਰੋਂਟੋ ਦੇ GTA ਏਰੀਆ ਦੇ ਵਿੱਚ ਜਾਂ ਓਨਟੈਰੀਓ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵਾਪਰੀਆਂ ਨੇ, ਜਿਹਦੇ ਵਿੱਚ ਇੱਕ ਤਾਂ ਟਾਰਗੇਟਿਡ ਸ਼ੂਟਿੰਗ ਐਟ ਮਲਟੀਪਲ ਪ੍ਰਾਈਵੇਟ ਰੈਜ਼ੀਡੈਂਸਿਸ, ਹੁਣ ਉਹ ਕਿਹੜੀਆਂ ਕਿਹੜੀਆਂ ਸ਼ੂਟਿੰਗਸ ਕਿਹੜੇ ਕਿਹੜੇ ਕੇਸਿਸ ਨਾਲ ਲਿੰਕਡ ਨੇ ਉਹਦੇ ਵੇਰਵੇ ਨਹੀਂ ਅਜੇ ਦੱਸੇ ਗਏ, ਕਿ ਉਹਦੇ ਵਿੱਚ ਐਕਸਟੋਰਸ਼ਨ ਵਾਲੇ ਮਾਮਲੇ ਵੀ ਸ਼ਾਮਲ ਨੇ ਉਹ ਨਹੀਂ ਅਜੇ ਪਤਾ। ਫਿਰ ਅਮਰੀਕਾ ਦੇ ਵਿੱਚ ਓਨਟੈਰੀਓ ਦੇ ਵਿੱਚ ਟੋ ਟਰੱਕ ਕੰਪਨੀਆਂ ਦਾ ਵੀ ਬੜਾ ਰੌਲਾ, ਉੱਥੇ ਟੋ ਟਰੱਕ ਕੰਪਨੀਆਂ ਦੇ ਜਿਸ ਤਰ੍ਹਾਂ ਦੇ ਗਿਰੋਹ ਉੱਥੇ ਓਪਰੇਟ ਕਰਦੇ ਨੇ, ਸੋ ਉਹ ਵੀ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਨੇ। ਫਿਰ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਜਿਹੜੀ ਕੰਪਨੀ ਹੈ ਵੇਸਟ ਕਲੈਕਸ਼ਨ ਵਾਲੀ GFL ਇਨਵਾਇਰਮੈਂਟਲ, ਉਹਦੇ ਵੀ ਜਿਹੜੇ ਮਾਲਕ ਨੇ ਉਹਦੇ ਘਰ ਦੇ ਉੱਪਰ ਵੀ ਗੋਲੀ ਚੱਲੀ ਸੀ, ਕਿਉਂਕਿ ਆਹੀ ਕੰਟਰੈਕਟ ਵਗੈਰਾ ਨੂੰ ਲੈ ਕੇ ਕਿ ਠੇਕਾ ਉਹਨਾਂ ਨੂੰ ਮਿਲ ਗਿਆ, ਜਿਹੜੀ ਵਿਰੋਧੀ ਇੱਕ ਕੰਪਨੀ ਸੀ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਸੋ ਜਿਹੜੀਆਂ ਉਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਟੋਰੋਂਟੋ ਪੁਲਿਸ ਇਸ ਐਂਗਲ ਤੋਂ ਤਫਤੀਸ਼ ਕਰ ਰਹੀ ਆ ਕਿ ਭਾਵੇਂ ਉਹ ਅਮਰੀਕਾ ਦੀ ਕੌਂਸਲੇਟ 'ਤੇ ਗੋਲੀ ਚੱਲੀ ਹੋਵੇ, ਹਾਲਾਂਕਿ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਈਰਾਨ ਨਾਲ ਲਿੰਕਡ ਵਿਅਕਤੀ ਨੇ ਉਹਨਾਂ ਨੇ ਅਮਰੀਕਨ ਕੌਂਸਲੇਟ ਦੇ ਉੱਪਰ ਗੋਲੀ ਚਲਾਈ 10 ਮਾਰਚ ਨੂੰ, ਪਰ ਇਸ ਪੂਰੀ ਦੀ ਪੂਰੀ ਸਥਿਤੀ ਨੂੰ ਐਨਾਲਾਈਜ਼ ਅਤੇ ਇਨਵੈਸਟੀਗੇਟ ਇਸ ਐਂਗਲ ਤੋਂ ਕੀਤਾ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਨੈੱਟਵਰਕ ਇਹੋ ਜਿਹੇ ਸ਼ੂਟਰਸ ਦਾ ਅਵੇਲੇਬਲ ਆ, ਜਿਹੜੇ ਕਿ ਥੋੜ੍ਹੇ ਜਿਹੇ ਪੈਸਿਆਂ ਦੇ ਬਦਲੇ ਜਿਹੜੇ ਕਿ ਪਹਾੜੇ 'ਤੇ ਇਸ ਤਰ੍ਹਾਂ ਗੋਲੀਆਂ ਚਲਾਉਣ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਕਰ ਦਿੰਦੇ ਨੇ। ਅਤੇ ਉਸੇ ਹੀ ਸ਼ੂਟਿੰਗ ਦੇ ਉਸੇ ਹੀ ਇਨਵੈਸਟੀਗੇਸ਼ਨ ਦੇ ਹਿੱਸੇ ਵਜੋਂ ਕੱਲ੍ਹ 2 ਪੁਲਿਸ ਆਫਿਸਰਸ ਵੱਲੋਂ ਰੇਡ ਮਾਰੀ ਗਈ ਸੀ, ਅਤੇ ਜਿਹਦੇ ਵਿੱਚ ਇੱਕ ਪੁਲਿਸ ਆਫਿਸਰ ਉਹਨਾਂ ਦੀ ਮੌਤ ਹੋਈ ਆ ਟੋਰੋਂਟੋ ਪੁਲਿਸ ਦੇ ਕੌਂਸਟੇਬਲ ਦੀ। ਅਤੇ ਇਹ ਓਨਟੈਰੀਓ ਦੇ ਵਿੱਚ ਆਫਕੋਰਸ ਇਸ ਹਫ਼ਤੇ ਦੂਜੀ ਇਹ ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਆ। ਅਰਲੀਅਰ ਦਿਸ ਵੀਕ OPP ਕੌਂਸਟੇਬਲ ਤਰੁਣ ਬਾਲੀ, ਉਹਨਾਂ ਦੀ ਵੀ ਮੌਤ ਹੋਣ ਦੀ ਖਬਰ ਆਈ ਸੀ ਇਨ ਦਾ ਲਾਈਨ ਆਫ ਡਿਊਟੀ, ਜਦੋਂ ਇੱਕ ਮੈਂਟਲ ਹੈਲਥ ਐਕਟ ਅਧੀਨ ਇੱਕ ਵਿਅਕਤੀ ਨੇ ਨੂੰ ਐਪਰੀਹੈਂਡ ਕਰਨ ਵਾਸਤੇ, ਕਿਉਂਕਿ ਉਹ ਹਸਪਤਾਲ ਤੋਂ ਭੱਜ ਗਿਆ ਸੀ ਅਤੇ ਉਹਨੂੰ ਐਪਰੀਹੈਂਡ ਕਰਨ ਵਾਸਤੇ ਜਦੋਂ ਇਹ ਆਫਿਸਰ ਪਹੁੰਚੇ ਸੀ ਤਾਂ ਇੱਕ ਗੱਡੀ ਨਾਲ ਟਕਰਾਉਣ ਮਗਰੋਂ ਉਹਨਾਂ ਦੀ ਮੌਤ ਹੋਈ ਸੀ। ਸੋ ਉਹ ਵੱਖਰਾ ਮਾਮਲਾ ਸੀ, ਪਰ ਜਿਹੜੀ ਇੱਕ ਇਹ ਗੱਲ ਹੈ ਨਾ ਕੈਨੇਡਾ ਦੇ ਵਿੱਚ ਅਪਰਾਧੀ ਨੈੱਟਵਰਕ ਕਿਵੇਂ ਓਪਰੇਟ ਕਰ ਰਹੇ ਨੇ, ਅਤੇ ਜਿਹੜੀ ਗਨਸ ਫੋਰ ਹਾਇਰ ਨੇ, ਅਤੇ ਉਹਦੇ ਵਿੱਚ ਆਹ ਸਮੱਸਿਆ ਹੋਰ ਇਸ ਕਰਕੇ ਵੱਧ ਜਾਂਦੀ ਆ ਕਿ ਤੁਸੀਂ ਸਾਰੀਆਂ ਰਿਪੋਰਟਾਂ ਨੂੰ ਜੇ ਇਕੱਠੇ ਕਰਕੇ ਵੇਖੋ ਕਿ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ੂਟਰ ਕੈਨੇਡਾ 'ਚ ਅਵੇਲੇਬਲ ਨੇ ਜਿਹੜੇ ਇੱਕ ਇਸ਼ਾਰੇ 'ਤੇ ਥੋੜ੍ਹੇ ਜਿਹੇ ਪੈਸਿਆਂ ਦੇ ਬਦਲੇ ਗੋਲੀ ਚਲਾਉਣ ਨੂੰ ਤਿਆਰ ਨੇ, ਅਤੇ RCMP ਦੀਆਂ ਰਿਪੋਰਟਾਂ ਇਹ ਕਹਿੰਦੀਆਂ ਕਿ 2023-2024 ਦੇ ਵਿੱਚ ਜਿਹੜੀਆਂ ਗਨਜ਼ ਕ੍ਰਾਈਮਸ ਵਾਸਤੇ ਵਰਤੀਆਂ ਗਈਆਂ ਉਹਨਾਂ ਦੇ ਵਿੱਚੋਂ ਮੈਜੋਰਿਟੀ ਹਿੱਸਾ, ਸਿਗਨੀਫਿਕੈਂਟ ਜਿਹੜਾ ਨੰਬਰ ਆ, ਉਹ ਡੋਮੈਸਟਿਕਲੀ ਸੋਰਸਡ ਗਨਜ਼ ਨੇ, ਉਹ ਬਾਹਰੋਂ ਇੰਪੋਰਟ ਹੋ ਕੇ ਅਮਰੀਕਾ ਤੋਂ ਨਹੀਂ ਆਈਆਂ ਇਲੀਗਲੀ, ਸਮਗਲ ਹੋ ਕੇ ਨਹੀਂ ਆਈਆਂ, ਇੰਪੋਰਟਸ ਰੋਂਗ ਵਰਡ, ਉਹ ਸਮਗਲ ਹੋ ਕੇ ਨਹੀਂ ਆਈਆਂ ਹੋਈਆਂ। ਇਹ ਬਹੁਤ ਚਿੰਤਾਜਨਕ ਇੱਕ ਪੂਰਾ ਇਕੋਸਿਸਟਮ ਬਣਦਾ ਜਾ ਰਿਹਾ। ਪ੍ਰੋਗਰਾਮ 'ਚ ਹੁਣ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਸੂਬੇ ਦੀ ਅਟਾਰਨੀ ਜਨਰਲ ਅਤੇ ਡਿਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਜੀ ਸ਼ਾਮਲ ਹੋ ਰਹੇ ਨੇ। ਫੈਡਰਲ ਸਰਕਾਰ ਨੇ ਪਰਸੋਂ ਜਿਹੜਾ ਬਿੱਲ ਪ੍ਰਜੈਂਟ ਕੀਤਾ, ਬਿੱਲ 34, ਦਾ ਸੇਫ ਸੋਸ਼ਲ ਮੀਡੀਆ ਐਕਟ, ਉਹਦੇ ਵਿੱਚ ਜਿਹੜੀਆਂ ਤਜਵੀਜ਼ਾਂ ਨੇ ਜੋ ਕੁਝ ਕਿਹਾ ਗਿਆ 16 ਸਾਲ ਤੋਂ ਘੱਟ ਉਮਰ ਵਾਲਿਆਂ ਵਾਸਤੇ ਸੋਸ਼ਲ ਮੀਡੀਆ ਦੇ ਉੱਪਰ ਰੋਕ ਲਗਾਉਣ ਸੰਬੰਧੀ, AI ਚੈਟ ਬੋਟ ਸੰਬੰਧੀ, ਜਾਂ ਇਹ ਕਹਿ ਲਓ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ ਵਿੱਚੋਂ ਅਜੇ ਮਨਫੀ ਨੇ, ਉਸ ਬਾਰੇ ਗੱਲਬਾਤ ਕਰਦੇ ਹਾਂ। ਏਜੀ ਸ਼ਰਮਾ, ਵੈਰੀ ਗੁੱਡ ਮਾਰਨਿੰਗ ਟੂ ਯੂ।
ਗੁੱਡ ਮਾਰਨਿੰਗ।
ਸੋ ਯੂ ਸੈਡ ਬਿਲ 34 ਡਸਨਟ ਗੋ ਫਾਰ ਇਨਫ ਔਨ AI ਚੈਟ ਬੋਟਸ, ਲੈਟਸ ਸਟਾਰਟ ਫਰਮ ਦੇਅਰ। ਵਾਟ ਐਗਜ਼ੈਕਟ ਰੂਲਸ ਡੂ ਯੂ ਵਾਂਟ ਦੀ ਫੈਡਰਲ ਗਵਰਨਮੈਂਟ ਟੂ ਐਡ?
So we wanted the chatbots, in light of what happened in Tugger Ridge and that story about OpenAI having had information about the shooter,
mm-hmm.
and those employees that reported to their management that something should be reported to the police and nothing happened. In light of that, what we asked the federal government for was to have a mandatory threshold for reporting, so companies aren't deciding themselves when they report things to the police, so we can prevent kind of serious harm and some tragedies from happening again.
Mm-hmm.
That it's not included in the bill, as my understanding is they're not setting that through some kind of mandatory threshold for reporting through this legislation. So that's where it doesn't go as far as we wanted it to.
Mm. If the federal government does not include that in their bill, would the province step in and take matters into its own hands?
Yeah, we'll look at that to see if there's something we can do to fill that gap. We asked for quite a bit from the federal government, and a lot that we asked for is there, including the social media ban for young people, regulations for AI, protection of the child. So setting a standard to say, how do you protect a child? What is safe? Like, what's safe social media and AI? And certainly safety means the kids are not going to be exposed to predators, that kids are not going to be exposed to things that are lead them to self-harm or suicide or mental health issues. They're not going to be sent these like addictive algorithms that keep them hooked, that damage their brains and mental health. And I want them to set that clear standard. But a lot of what's in the bill is left to regulations and mm-hmm. left to the regulators. So there's a lot of work that needs to be done. First of all, it needs to be passed.
Mm-hmm.
And then we'll see how that goes, because they've had some failed attempts before. But once it passes, there's a lot of work for the regulator and the regulations. So we want to be at the table to make sure that children are safe and there's standards that are set out, make sure of that. We've been doing a lot of work here in BC. We even had a table with all the biggest social media platforms. We sat down and said, what is safe? What is safe by design, not mm-hmm. just a ban? And so we have suggestions that we want to be at the table at the federal level to work on this together.
Because a lot of those details have been left for the Digital Safety Commission, which is, of yes. course, to be appointed after the bill passes. So this looks like a pretty long road, and with the kind of timeline that it entails right now, what do you think of that? Like, how yeah, because it could be almost a year and a half before things are implemented.
Yeah, you exactly nailed it. Kids can't wait. People can't wait. I have met with far too many parents that have lost a child, and their stories are just tragic. And what it says to me is it can happen to anybody. Right now, kids are at risk, and that's clear. Companies are experimenting on their minds or making profit off of it. It's unacceptable, and so they need to move quickly on this. I agree with you. And what's set out now is leaving a lot to regulation. So once this passes, we're calling on them to move very quickly in setting up that regulator, like you said, and making sure that the safety protections are put in place quickly. AI is moving very, very fast.
Do you agree with the Heritage Minister's assessment that we cannot really ban AI chatbot for kids under 16 because they've got an educational role as well to play, the AI chatbots? Do you agree with that assessment?
You know, I talked to him about that, why that wasn't included in the ban, and I understand his reasoning. Social media platforms, we know from years and years of experience that it is harmful, it needs to be banned. And for AI, it's different, right? It could be used for education or not, and it's unclear, but they are regulating it for safety. What I think is that it's developing so quickly that if there needs to be something put in place that is just a ban or keeping certain minds, young people away from it, we need to be able to act quickly. And unfortunately, it would be, because of the way the legislation is, it would have to be by new different legislation, because right now it doesn't include it.
Mm-hmm.
Maybe they could do it by regulation, but I think we need to be nimble. We need to be quicker than what we have been when it comes to safety. once we see that, you know, we need to put in stronger safety measures, we need to be able to do that fast.
And there is a possibility that for AI chatbots, maybe there is a separate regulation or a separate legislation that could be coming forth. Have you had any indications of that?
Yeah, I think I'm not sure they're planning to do that. I think once we have a digital safety commission, which hopefully is quick, there's something about having a regulator in the space that maybe would lead to quicker action when problems are happening, because then you could lead to more regulation or more better rules. So maybe that'll help set up the process, but I haven't heard about that. No, I think this is two pieces of legislation they're introducing, and so this is their answer at this stage.
Should the federal government move at this glacial pace, and you know, the Digital Safety Commission takes the 18 months or whatever number of months that it takes? You said earlier during our chat today that, you know, families and kids cannot wait, and you know, that safety net is required now, not 18 months or 6 months or a year later. What can the BC government do to protect kids under 16 while we wait for this federal law to actually pass and be implemented?
Yeah, we've actually taken quite a few measures in BC with the tools that we have, particularly with what was happening with sexploitation, so the suicides that were leading to people, whether they were altered images or not, of having images of kids or adults and saying, if you don't give me money, I'm gonna spread these, I'm gonna tell your parents, and then leading to really terrible consequences. We took really strong action with that, not only with our police investigations and going after them, but also with new legal tools that I introduced. So we've always been focused on filling in any gaps right now that can increase safety for people. We don't have the same tools as the federal government, but absolutely we'll continue to see what we can do in the meantime. I do worry about those 13, 14, 15-year-olds that are there right now. Parents are worried about that. I hear it all the time from parents that they don't know what to do, and there's a big fight with your kid about, I want a phone, I want to go on TikTok, I want to go on Snapchat, I want to do all these things because my friends are. And there should be a bare minimum guarantee of safety on all of those platforms. And what I would say is there's nothing stopping those platforms now. They know the writing's on the wall, the rules are coming. There's nothing stopping them from changing now. And making sure they put really strong measures in place. So we'll continue the work in BC for sure.
Quick question also about the changes announced earlier this week about the ICBC knowledge tests. I mean, it's great and highly convenient that, you know, tests could be taken at home for class 5 to 8 for the knowledge test. But how does the online system prevent people from cheating or having someone else help them?
Yeah, a really important question. The technology is actually very advanced in this. What we don't realize is even lawyers studying to finish their bar exams, it's done online with this type of technology because it's very good at detecting cheating. What it does is they'll take a picture of your face before you start. It can assess the focus of the person taking the test, so you can't, and it'll assess who's in the room. It can show exactly where your mouse is going as you're moving, so you can't go to another browser to look something up or look down, and it very quickly will have infractions and disqualify you if you haven't met that their standard. So actually the cheating test online technology is pretty advanced, and that's why we're pretty confident in it. The company that ICBC partnered with is doing this already, online driver's tests in many states and parts of Canada, and they've shown that they can be really strong against cheating.
Is this going to be a wide-angle camera? Because what if, you know, the desk where my computer is sitting, I've got somebody sitting under the desk, and they are also looking at the screen, and then they could just be poking me. One poke is option A, two pokes is option B, three pokes is option C. Like, how do you go around that?
Yeah, it detects if there's anybody in the room and can test that. You know, I think there's one thing we have to remember is that cheating always exists even in person, right? There's always going to be somebody that's going to try to bring their phone in for the test, avoid being able to give good answers. So we need in-person cheating detection as well as online. And the online technology can detect if there's somebody else in the room. So there's different ways that it's been quite advanced to make sure that if there are infractions, you're just disqualified from taking the test. And they actually, I was told on the first day of even launching it, that they had a couple disqualifications based on that. So it's just it really can detect. And just keep in mind that this is being used even for lawyers taking their bar exam at this stage, this level of technology.
Could the disqualification be contested? Could the person say, no, I wasn't cheating, there was nobody else, the system got it wrong?
Well, their opportunity then is to figure out how they can do the test again without cheating, right?
And what if in the middle of the test, and this is, I mean, you know, in the rare instance that the internet connection goes down or there is a power cut, what happens then? Does the person get a refund? Do they get to restart from where the test stopped? What happens then?
If there are technical issues, then of course the person has a valid reason for not being able to finish the test. That would be, we would support them through that. The systems are actually very conveniently, you can do it at different times. I think one of the pains that people had is they'd have to schedule it and figure out how to get out of school or get out of work to go down and do this test. And then we also had the tying up in the offices, right? People want convenient services that they wait for. So this is a way of making it so people do it when and where. They can. Of course, you need a good internet connection and a camera and all these things, but that it just takes that pressure off of our offices.
Yeah, but and also my last question: why not just send, if somebody takes the test online and they clear the test, why not just send them their learner's permit through mail? They still have to visit an ICBC office.
Yeah, we need to verify.
Why not just send them their learner's permit through mail? They still have to visit an ICBC office.
Yeah, we need to verify eyesight. So that's something we can't do online. You have to have meet the eye test. We had our first student demonstrate. It's actually pretty convenient to go in and do that. Of course, that's a safety measure that we need to do, right? And verify identification, and then they get their learners.
Adri Sharma, please go ahead. Please finish.
Go ahead. That's it. I'm done.
Okay. Well, that's all the time we have for today as well. Thank you so much. Have a good day.
Yeah. You too. Bye.
Bye-bye. ਅਟਾਰਨੀ ਜਨਰਲ ਨਿੱਕੀ ਸ਼ਰਮਾ ਨਾਲ ਗੱਲਬਾਤ ਹੋ ਰਹੀ ਸੀ ਪਹਿਲਾਂ ਤਾਂ ਜਿਹੜੀ ਫੈਡਰਲ ਸਰਕਾਰ ਨੇ ਜਿਹੜਾ ਬਿੱਲ 34 ਪੇਸ਼ ਕੀਤਾ ਜਿਹੜਾ ਡਿਜੀਟਲ ਸੇਫਟੀ ਐਕਟ ਉਹਦੇ ਬਾਰੇ ਇਹਨਾਂ ਨੇ ਕਿਹਾ ਵੀ ਉਹਦੇ ਵਿੱਚ ਕਈ ਚੀਜ਼ਾਂ ਅਜੇ ਮਿਸਿੰਗ ਨੇ ਖਾਸ ਤੌਰ 'ਤੇ AI ਚੈਟਬੋਟਸ ਵਾਸਤੇ ਸਰਕਾਰ ਨੇ ਅਜੇ ਇਹ ਕਹਿਤਾ ਵੀ ਤੁਸੀਂ ਆਪਣਾ ਥਰੈਸ਼ਹੋਲਡ ਆਪੇ ਸੈੱਟ ਕਰ ਲਓ ਕਿ ਕਦੋਂ ਤੁਹਾਨੂੰ ਲੱਗਦਾ ਕਿ ਮੁਨਾਸਬ ਹੈ ਕਿ ਤੁਹਾਡੇ ਪਲੇਟਫਾਰਮ 'ਤੇ ਹੋਈ ਐਕਟੀਵਿਟੀ ਬਾਰੇ ਤੁਸੀਂ ਪੁਲਿਸ ਨੂੰ ਦੱਸਣਾ ਕਿਉਂਕਿ ਕਹਾਣੀ ਸਾਰੀ ਟੰਬਲਰ ਰਿਜ ਵਾਲੀ ਸ਼ੂਟਿੰਗ ਤੋਂ ਆਉਂਦੀ ਹੈ 10 ਫਰਵਰੀ ਨੂੰ ਜਿਹੜੇ ਸ਼ੂਟਰ ਨੇ ਟੰਬਲਰ ਰਿਜ ਦੇ ਵਿੱਚ ਗੋਲੀਆਂ ਚਲਾ ਕੇ ਸਟੂਡੈਂਟਸ ਦੀ ਹੱਤਿਆ ਕੀਤੀ ਆਪਣੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕੀਤੀ ਫਿਰ ਆਪਣੀ ਜਾਨ ਵੀ ਲੈ ਲਈ ਉਹਨੇ ChatGPT ਦੇ ਰਾਹੀਂ ਸਾਰੀ ਪਲੈਨਿੰਗ ਕੀਤੀ ਸੀ ChatGPT ਉਹਨਾਂ ਦਾ ਖਾਤਾ ਸਸਪੈਂਡ ਵੀ ਕੀਤਾ ਸੀ ਪੁਲਿਸ ਨੂੰ ਦੱਸਿਆ ਕੋਈ ਨਹੀਂ ਸੋ ਉਸ ਤੋਂ ਬਾਅਦ ਸਾਰੀ ਗੱਲ ਚੱਲੀ ਸੀ ਕਿ ਇਹਨਾਂ ChatBots ਉੱਪਰ ਇਹਨਾਂ ਪਲੇਟਫਾਰਮਸ ਦੇ ਉੱਪਰ ਇੱਕ ਰੂਲ ਜਿਹਾ ਹੋਵੇ ਵੀ ਕਦੋਂ ਇਹਨਾਂ ਨੇ ਪੁਲਿਸ ਨੂੰ ਦੱਸਣਾ ਜਿਹੜਾ ਇਹ ਬਿੱਲ ਫੈਡਰਲ ਸਰਕਾਰ ਨੇ ਪਰਸੋਂ ਪੇਸ਼ ਕੀਤਾ ਉਹਦੇ ਵਿੱਚ ਸਰਕਾਰ ਨੇ ਕੋਈ ਸਟੈਂਡਰਡ ਐਸਟੈਬਲਿਸ਼ ਨਹੀਂ ਕੀਤਾ ਅਜੇ ਇੱਕ ਉਹ ਡਿਜੀਟਲ ਸੇਫਟੀ ਕਮਿਸ਼ਨ ਬਣੇਗਾ ਕੀ ਉਹ ਅਜਿਹਾ ਫਰੇਮਵਰਕ ਲਾਗੂ ਕਰਨਗੇ ਕਿ ਨਹੀਂ ਕਰਨਗੇ ਸੋ ਇੱਕ ਤਾਂ ਨਿੱਕੀ ਸ਼ਰਮਾ ਨੇ ਉਹ ਗੱਲ ਆਖੀ ਕਹਿੰਦੇ ਵੀ ਸਾਨੂੰ ਉਹ ਜਿਹੜੀ ਇੱਕ ਜਿਹੜਾ ਮਿਸਿੰਗ ਪੀਸ ਆ ਵੀ ਹੋਪਫੁਲੀ ਉਹ ਛੇਤੀ ਐਡਰੈਸ ਹੋਵੇ ਅਤੇ ਇਹ ਕੰਮ ਸਰਕਾਰ ਛੇਤੀ ਲਾਗੂ ਕਰੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਸੀ ਜਿਹੜੇ ICBC ਦੇ ਨੌਲੇਜ ਟੈਸਟ ਔਨਲਾਈਨ ਕੀਤੇ ਜਾਣੇ ਆ ਵੀ ਇਹਦੇ ਵਿੱਚ ਤਾਂ ਨਕਲ ਵੱਜੂ ਉਹ ਕਹਿੰਦੇ ਐਡੀ ਗੱਲ ਨਹੀਂ ਹੈ ਜਿਹੜੇ ਵਕੀਲਾਂ ਦੇ ਬਾਰ ਐਗਜ਼ਾਮ ਹੁੰਦੇ ਆ ਬਾਰ ਮਤਲਬ ਜਦੋਂ ਉਹਨਾਂ ਨੇ ਆਪਣਾ ਵਕਾਲਤ ਦਾ ਲਾਇਸੈਂਸ ਲੈਣਾ ਹੁੰਦਾ ਉਹ ਵੀ ਕਹਿੰਦੇ ਇਸੇ ਟੈਕਨੋਲੋਜੀ ਨਾਲ ਔਨਲਾਈਨ ਹੋ ਰਿਹਾ ਅਤੇ ਉਹਦੇ ਵਿੱਚ ਚੀਟਿੰਗ ਦੀ ਗੁੰਜਾਇਸ਼ ਹੈ ਨਹੀਂ ਕਹਿੰਦੇ ਸਾਨੂੰ ਇਹ ਵੀ ਪਤਾ ਕਿ ਚੀਟਿੰਗ ਕਰਨ ਵਾਲਿਆਂ ਨੇ ਕੋਈ ਨਾ ਕੋਈ ਹੱਥਕੰਡੇ ਵਰਤਣ ਦੀ ਕੋਸ਼ਿਸ਼ ਜ਼ਰੂਰ ਕਰਨੀ ਆ ਉਹ ਭਾਵੇਂ ਇਨ ਪਰਸਨ ਐਗਜ਼ਾਮ ਹੋਵੇ ਪਰ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਆ ਉਹ ਬੜੀ ਪੁਖਤਾ ਹੈ ਟਰਾਈਡ ਐਂਡ ਟੈਸਟਡ ਆ ਕਿ ਜੇ ਵਕੀਲਾਂ ਦੇ ਪੇਪਰ ਵੀ ਉਸ ਹਿਸਾਬ ਨਾਲ ਹੋ ਰਹੇ ਆ ਤਾਂ ਕਹਿੰਦੇ ਫਿਰ ਵੀ ਇੰਨਾ ਹਲਕੇ 'ਚ ਨਾ ਲਿਆ ਜਾਵੇ ਇਸ ਟੈਕਨੋਲੋਜੀ ਨੂੰ ਅਤੇ ਬਾਕੀ ਫਿਰ ਗੱਲਾਂ ਤਾਂ ਉਹੀ ਸੀ ਮੈਂ ਕਿਹਾ ਵੀ ਜੇ ਬਾਈ ਚਾਂਸ ਕਿਸੇ ਦਾ ਜੇ ਇੰਟਰਨੈਟ ਕਨੈਕਸ਼ਨ ਵਗੈਰਾ ਟੁੱਟ ਜਾਵੇ ਇਨ ਦਾ ਮਿਡਲ ਆਫ ਦਾ ਟੈਸਟ ਤਾਂ ਫਿਰ ਕੀ ਕਹਿੰਦੇ ਨਹੀਂ ਜੀ ਫਿਰ ਤਾਂ ਉਹਨੂੰ ਕਹਿੰਦੇ ਅਸੀਂ ਅਕੋਮੋਡੇਟ ਕਰਾਂਗੇ ਸੋ ਇਹ ਸਾਰੀ ਗੱਲਬਾਤ ਕੁੱਲ ਮਿਲਾ ਕੇ ਨਿੱਕੀ ਸ਼ਰਮਾ ਜੀ ਨਾਲ ਹੋਈ ਆ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਲਾਈਮਜ਼ਵੁੱਡ ਕਸਟਮ ਹੋਮਸ ਵਾਲੇ ਸਪੋਂਸਰ ਕਰ ਰਹੇ ਸਨ ਲਾਇਸੈਂਸ ਬਿਲਡਰਸ ਨੇ ਜੋ 2-5-10 ਈਅਰ ਹੋਮ ਵਾਰੰਟੀ ਦੇ ਨਾਲ ਘਰ ਉਸਾਰ ਕੇ ਦੇਣਗੇ ਪਲੈਨਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਜੋ ਤੁਸੀਂ ਕਹੋਗੇ ਉਹੀ ਡਿਲੀਵਰ ਹੋਏਗਾ 20 ਸਾਲਾਂ ਦਾ ਐਕਸਪੀਰੀਅੰਸ ਆ ਗਾਰਡਨ ਸਵੀਟ ਲੇਨਵੇ ਹਾਊਸ ਜਾਂ ਕਸਟਮ ਹੋਮ ਦੀ 1-on-1 ਕੰਸਲਟੇਸ਼ਨ ਲਈ ਕੁਲਵੰਤ ਸੰਧੀ ਨੂੰ ਕਾਲ ਕਰੋ 604-306-9061 604-306-9061 ਔਰ ਵਿਜ਼ਿਟ limeswoodhomes.com ਦੈਟਸ limeswoodhomes.com ਵਟਸਐਪ 'ਤੇ ਇੱਕ ਮੈਸੇਜ ਸਨੀ ਜੀ ਦਾ ਉਹਨਾਂ ਦੇ ਬੇਟੇ ਰਾਇਨ ਦਾ ਜਨਮਦਿਨ ਹੈ ਰਾਇਨ ਅੱਜ 15 ਵਰ੍ਹਿਆਂ ਦੇ ਹੋ ਗਏ ਨੇ ਹੈਪੀ ਬਰਥਡੇ ਕਿ AP ਢਿੱਲੋਂ ਦੇ ਘਰ 'ਤੇ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਸੀ ਅਭਿਜੀਤ ਕਿੰਗਰਾ ਕਿਉਂਕਿ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਅਤੇ ਇੱਕ ਹੋਰ ਮਾਮਲੇ ਦੇ ਸੰਦਰਭ ਵਿੱਚ ਆਪਣੀ ਟ੍ਰਾਇਲ ਦੀ ਉਡੀਕ ਕਰ ਰਿਹਾ ਹੁਣ ਉਹਨੇ ਆਪਣੀ ਰੈਫਿਊਜੀ ਬੋਰਡ ਵਾਲੀ ਹੀਅਰਿੰਗ 'ਚ ਕਹਿਤਾ ਵੀ $4,000 ਮਿਲਿਆ ਸੀ ਅਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਲੋਰੈਂਸ ਬਿਸ਼ਨੋਈ ਗਰੁੱਪ ਜਾਂ ਗੈਂਗ ਵਾਸਤੇ ਇਹ ਕੰਮ ਕਰ ਰਿਹਾ। ਉਹਦਾ ਇਹ ਵੀ ਕਹਿਣਾ ਕਿ ਮੇਰਾ ਕੰਮ ਠੀਕ ਠਾਕ ਨਹੀਂ ਸੀ ਚੱਲ ਰਿਹਾ, ਅਤੇ ਇਸ ਕਰਕੇ ਜਦੋਂ ਮੈਨੂੰ ਮੇਰੇ ਨਾਲ ਕੰਮ ਕਰਦੇ ਵਿਅਕਤੀ ਵਿਕਰਮ ਸ਼ਰਮਾ ਨੇ ਕਿਹਾ ਕਿ ਅਸੀਂ ਇਹ ਕੰਮ ਕਰਨਾ, ਮੈਂ ਪਹਿਲਾਂ ਤਾਂ ਮਨਾ ਕੀਤਾ, ਕਹਿੰਦੇ ਫਿਰ ਮੈਂ ਸੋਚਿਆ ਵੀ ਇਹਦੇ ਮੈਨੂੰ ਪੈਸੇ ਮਿਲਣਗੇ ਉਹਦੇ ਨਾਲ, ਕਿਉਂਕਿ ਮੇਰਾ ਕੰਮ ਠੀਕ ਨਹੀਂ ਸੀ ਚੱਲ ਰਿਹਾ, ਮੈਂ ਆਪਣੇ ਪਰਿਵਾਰ ਦੀ ਮਦਦ ਕਰ ਸਕਾਂਗਾ। ਹੁਣ ਰੈਫਿਊਜੀ ਬੋਰਡ ਦੀ ਹੀਅਰਿੰਗ 'ਚ ਉਹ ਕਹਿੰਦਾ ਕਿ ਮੈਨੂੰ ਬੜੀ ਹੈਰਾਨੀ ਹੋਈ ਹੈ ਦੇਖ ਕੇ ਕਿ ਜਿਹੜੀ ਵੀਡੀਓ ਅਸੀਂ ਸ਼ੂਟ ਕੀਤੀ ਸੀ ਉਹ ਅਗਲੇ ਦਿਨ ਸਾਰੇ ਪਾਸੇ ਨਿਊਜ਼ ਚੈਨਲਸ 'ਤੇ ਘੁੰਮ ਰਹੀ ਸੀ। ਸਾਊਂਡਸ ਵੈਰੀ ਕਨਵੀਨੀਅੰਟ ਟੂ ਸੇ, ਕਿਉਂਕਿ ਐਕਸਟੋਰਸ਼ਨ ਵਾਲਾ ਮਾਮਲਾ ਇੱਦਾਂ ਦਾ, ਘਰਾਂ ਦੇ ਬਾਹਰ ਜਾ ਕੇ ਗੋਲੀਆਂ ਚਲਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਤਾਂ ਇੱਦਾਂ ਤਾਂ ਹੈ ਨਹੀਂ ਵੀ ਪਹਿਲੀ ਘਟਨਾ ਸੀ, ਅਤੇ ਇਹ ਤੋਂ ਪਹਿਲਾਂ ਵੀ ਕਿੰਨੀ ਵਾਰ ਅਜਿਹੀਆਂ ਘਟਨਾਵਾਂ, ਭਾਵੇਂ ਉੱਧਰ ਜੀ ਟੀ ਏ ਦਾ ਇਲਾਕਾ ਹੋਵੇ, ਐਡਮਿੰਟਨ ਹੋਵੇ, ਇੱਧਰ ਸਰੀ ਦਾ ਏਰੀਆ ਹੋਵੇ, ਵਾਪਰ ਚੁੱਕੀਆਂ ਸੀ। ਸੋ ਇਸ ਗੱਲ 'ਤੇ ਇਹ ਕਹਿਣਾ ਕਿ ਮੈਨੂੰ ਹੈਰਾਨੀ ਹੋਈ ਕਿ ਸਾਰੇ ਪਾਸੇ ਖਬਰਾਂ 'ਤੇ ਇਹ ਗੱਲ ਸੀ ਕਿ ਸ਼ੂਟਿੰਗ ਕਰਨ ਵੇਲੇ ਉਹਨੂੰ ਲੱਗਦਾ ਸੀ ਵੀ ਇਹ ਵੱਡੀ ਖਬਰ ਨਹੀਂ ਬਣੇਗੀ। ਕੋਲਵੁੱਡ ਦੇ ਵਿੱਚ ਵੈਨਕੂਵਰ ਆਈਲੈਂਡ 'ਤੇ ਗੋਲੀ ਚੱਲਣ ਦੀ ਘਟਨਾ ਜਦੋਂ ਵਾਪਰਦੀ ਆ, ਫਿਰ ਉਦੋਂ ਗੱਲ ਸਾਹਮਣੇ ਆਉਂਦੀ ਵੀ ਘਰ ਏ ਪੀ ਢਿੱਲੋਂ ਦਾ। ਜੇ ਇਹ ਵੀ ਮੰਨ ਲਓ ਚਲੋ ਉਹਨੂੰ ਨਹੀਂ ਸੀ ਪਤਾ ਵੀ ਘਰ ਕਿਹਦਾ, ਤਾਂ ਵੀ ਉਹਦੇ ਬਾਵਜੂਦ ਵੀ ਮਤਲਬ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਆ। ਉਹਦੇ ਵਿੱਚ ਇੱਕ ਜਿਹੜੀ ਇਹ ਵੀ ਗੱਲ ਸਾਹਮਣੇ ਆਈ ਹੈ ਨਾ, ਹੁਣ ਕੁਝ ਅਧਿਕਾਰੀਆਂ ਦਾ ਇਹ ਕਹਿਣਾ ਕਿ ਲੋਰੈਂਸ ਬਿਸ਼ਨੋਈ ਗਰੁੱਪ ਦਾ ਕੰਮ ਕਰਨ ਦਾ ਤਰੀਕਾ ਇਹ ਹੋ ਸਕਦਾ ਕਿ ਜਿਹੜਾ ਵਿਅਕਤੀ ਕਾਰਵਾਈ ਕਰ ਰਿਹਾ, ਜਿਹੜਾ ਵਿਅਕਤੀ ਕੋਈ ਵਾਰਦਾਤ ਕਰ ਰਿਹਾ, ਉਹਨੂੰ ਸਿਰਫ ਆਪਣੇ ਤੋਂ ਇੱਕ ਲੈਵਲ ਉੱਪਰ ਵਾਲੇ ਬੰਦੇ ਬਾਰੇ ਹੀ ਪਤਾ ਹੋਵੇ, ਇਹ ਅੱਗੇ ਪਤਾ ਹੀ ਨਾ ਹੋਵੇ ਕਿ ਉਹ ਕਿਹੜੀ ਕ੍ਰਿਮੀਨਲ ਆਰਗਨਾਈਜੇਸ਼ਨ ਦੀ ਲੜੀ ਨਾਲ ਜੁੜਿਆ ਹੋਇਆ ਵਿਅਕਤੀ ਹੈ। ਇਸ ਮਾਮਲੇ ਵਿੱਚ ਅਭਿਜੀਤ ਕਿੰਗਰਾ ਦੇ ਨਾਲ ਜਿਹੜਾ ਵਿਕਰਮ ਸ਼ਰਮਾ ਦਾ ਦੂਜਾ ਸਾਥੀ ਸੀ ਉਹ ਤਾਂ ਹੁਣ ਭਗੌੜਾ ਹੋਇਆ, ਉਹਦੀ ਤਾਂ ਪੁਲਿਸ ਨੂੰ ਭਾਲ ਹੈ, ਤਲਾਸ਼ ਹੈ, ਅਤੇ ਮੰਨਿਆ ਜਾਂਦਾ ਵੀ ਉਹ ਇੰਡੀਆ 'ਚ ਆ, ਪਰ ਇੱਥੇ ਅਭਿਜੀਤ ਕਿੰਗਰਾ ਹੁਣ ਜੇਲ੍ਹ ਦੇ ਵਿੱਚ ਆ, ਅਤੇ ਇੱਕ ਹੋਰ ਜਿਹੜੀ ਇਹ ਡੀਟੇਲ ਆ ਇਹ ਸਾਹਮਣੇ ਆ ਰਹੀ ਆ ਕਿ $4,000 ਬਦਲੇ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸੀ, ਅਤੇ ਉੱਥੇ ਬਾਹਰ ਡਰਾਈਵਵੇ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਵੀ ਲਗਾਈ ਗਈ ਸੀ। ਅਤੇ ਇਹ ਸਾਰਾ ਕੁਝ, ਚਲੋ ਇਹ ਤਾਂ ਮਾਮਲਾ ਕੋਲਵੁੱਡ ਦਾ ਹੈ ਨਾ, ਵੈਨਕੂਵਰ ਆਈਲੈਂਡ 'ਤੇ, ਪਰ ਸਰੀ ਦੇ ਵਿੱਚ ਵੀ ਤਾਂ ਇੱਦਾਂ ਦੀਆਂ ਘਟਨਾਵਾਂ ਹੁਣ ਅਨਫੋਰਚੁਨੇਟਲੀ ਕਿੰਨੀਆਂ ਹੀ ਹੋ ਚੁੱਕੀਆਂ ਨੇ। ਅਤੇ ਉਸ ਸਭ ਦੇ ਵਿੱਚ ਜਿਹੜੀ ਸਰੀ ਪੁਲਿਸ ਦੀ ਟ੍ਰਾਂਜ਼ਿਸ਼ਨ ਦਾ ਮਾਮਲਾ, ਉਹ ਕਹਾਣੀ ਕਿੱਥੇ ਖੜ੍ਹੀ ਆ ਤੁਹਾਨੂੰ ਪਤਾ ਹੀ ਆ। ਅਜੇ ਵੀ ਗਿਲਫਰਡ ਦਾ ਇਲਾਕਾ ਅਜਿਹਾ ਕਿ ਸਰੀ ਪੁਲਿਸ ਨੇ ਉੱਥੇ ਅਜੇ ਡੇ ਟੂ ਡੇ ਪੁਲਿਸਿੰਗ ਦੀ ਵਾਗਡੋਰ ਅਜੇ ਸੰਭਾਲਣੀ ਆ, ਪਰ ਇਸ ਸਭ ਦੇ ਵਿੱਚ ਸਰੀ ਪੁਲਿਸ ਦੇ ਚੀਫ ਨੋਮ ਲਪਿੰਸਕੀ ਨੂੰ ਬੜਾ ਅਨਸੈਰੀਮੋਨੀਅਸਲੀ ਸਰੀ ਪੁਲਿਸ ਬੋਰਡ ਨੇ ਪਿਛਲੇ ਦਿਨਾਂ ਦੇ ਵਿੱਚ ਟਰਮੀਨੇਟ ਕਰ ਦਿੱਤਾ। ਇਹਦੇ ਬਾਰੇ ਇੱਕ ਤਾਂ ਸਾਬਕਾ ਮੇਅਰ ਡਗ ਮਕੈਲਮ ਨੇ ਹੁਣ ਫੋਰਮਲ ਕੰਪਲੇਂਟ ਦਰਜ ਕਰ ਦਿੱਤੀ ਆ, ਸਰੀ ਪੁਲਿਸ ਬੋਰਡ ਦੇ ਖਿਲਾਰੇ ਨਾਲ ਸੰਬੰਧਿਤ ਕੰਪਲੇਂਟ ਉਹਨਾਂ ਨੇ ਕੀਤੀ ਹੈ, ਚਿੱਠੀ ਲਿਖੀ ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੂੰ ਅਤੇ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਨੂੰ। ਡਗ ਮਕੈਲਮ ਦਾ ਇਹ ਕਹਿਣਾ ਹੈ ਕਿ ਜਿਹੜੀ ਇੰਡੀਪੈਂਡੈਂਟ ਸਿਵਿਲੀਅਨ ਗਵਰਨੈਂਸ ਦਾ ਮਾਡਲ ਆ ਲੋਕਲ ਪੁਲਿਸ ਦਾ, ਕਿ ਜਿਹੜਾ ਸਰੀ ਪੁਲਿਸ ਸਰਵਿਸ ਦਾ ਬੋਰਡ ਆ ਉਹ ਪੁਲਿਸ ਦੀ ਨਿਗਰਾਨੀ ਵਾਸਤੇ ਹੈ ਨਾ, ਅਤੇ ਉਹਦੇ ਵਿੱਚ ਜਿਹੜੇ ਸਿਵਿਲੀਅਨਸ ਨੇ ਅਪੁਆਇੰਟਡ ਨੇ, ਦੋ ਕਾਉਂਸਲ ਦੇ ਨੁਮਾਇੰਦੇ ਨੇ ਵੀ ਉਹਦੇ ਵਿੱਚ ਹੁੰਦੇ ਨੇ, ਵੀ ਇਹ ਸਿਵਿਲੀਅਨ ਓਵਰਸਾਈਟ ਬੋਰਡ ਆ। ਅਤੇ ਜਿਹੜੀ ਇਹਦੀ ਇੰਡੀਪੈਂਡੈਂਸ ਹੈ, ਇੰਡੀਪੈਂਡੈਂਸ ਦੇ ਉੱਪਰ ਤਾਂ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਜੋ ਪਿਛਲੇ ਦਿਨਾਂ ਦੀਆਂ ਇਹ ਸਾਰੀਆਂ ਐਕਟੀਵਿਟੀਜ਼ ਨੇ ਕਿ ਕਿਵੇਂ ਨੋਮ ਲਪਿੰਸਕੀ ਨੂੰ ਚੱਲਦੇ ਕੀਤਾ ਗਿਆ, ਸਗੋਂ ਉਹ ਤੋਂ ਬਾਅਦ ਪ੍ਰੋਟੈਸਟ ਦੇ ਵਿੱਚ ਸਰੀ ਪੁਲਿਸ ਬੋਰਡ ਦੇ ਦੋ ਮੈਂਬਰ ਤਾਂ ਅਸਤੀਫਾ ਵੀ ਦੇ ਗਏ। ਇੱਕ ਤਾਂ ਉਹਨਾਂ ਦੇ ਵਿੱਚੋਂ ਬੋਰਡ ਦੇ ਚੇਅਰ ਹੀ ਸੀਗੇ ਹਾਰਲੇ ਚਪੈਲ, ਜਿਨ੍ਹਾਂ ਦਾ ਕਹਿਣਾ ਸੀ ਕਿ ਜਿਸ ਦਿਨ ਨੋਮ ਲਪਿੰਸਕੀ ਨੂੰ ਤੁਰਦੇ ਕੀਤਾ ਗਿਆ ਉਸ ਦਿਨ ਤਾਂ ਉੱਥੇ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਸੀ, ਅਤੇ ਮੀਟਿੰਗ ਤੋਂ ਪਹਿਲਾਂ ਬਾਕੀ ਦੇ ਬੋਰਡ ਮੈਂਬਰਾਂ ਨੇ ਦੱਸਿਆ ਸੀ ਰੂਟੀਨ ਮੀਟਿੰਗ ਹੋਣੀ ਆ, ਕਹਿੰਦੇ ਇੱਦਾਂ ਦੀ ਕੋਈ ਗੱਲ ਹੀ ਨਹੀਂ ਸੀ ਜਿਹਦੇ ਵਿੱਚ ਇਹ ਜ਼ਿਕਰ ਹੋਇਆ ਹੋਵੇ ਕਿ ਇੱਦਾਂ ਦਾ ਮਤਾ ਆਵੇਗਾ ਕਿ ਨੋਮ ਲਪਿੰਸਕੀ ਦੀ ਛੁੱਟੀ ਕੀਤੀ ਜਾਣੀ ਆ। ਡਗ ਮਕੈਲਮ ਨੇ ਆਪਣੀ ਇਸ ਕੰਪਲੇਂਟ ਦੇ ਵਿੱਚ ਇਹ ਆਖਿਆ ਕਿ ਨੀਨਾ ਕ੍ਰੀਗਰ ਜਿਹੜੇ ਕਿ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ, ਉਹ ਇਹ ਸਾਰੇ ਖਿਲਾਰੇ ਤੋਂ ਬਾਅਦ ਇਹ ਗੱਲ ਵੀ ਆਖ ਚੁੱਕੇ ਨੇ ਕਿ ਪ੍ਰੋਵਿੰਸ ਨੂੰ ਕੋਈ ਵੀ ਫੋਰਮਲ ਕੰਪਲੇਂਟ ਜਿਹੀ ਰਿਸੀਵ ਨਹੀਂ ਸੀ ਹੋਈ ਕਿ ਬੋਰਡ ਦੇ ਵਿੱਚ ਜਿਹੜਾ ਕੋਈ ਕੰਡਕਟ ਹੈ, ਬੋਰਡ ਦੇ ਵਿੱਚ ਜਿਹੜੀ ਸਾਰੀ ਕਿਸੇ ਦੀ ਕੋਈ ਕਾਰਗੁਜ਼ਾਰੀ ਹੈ ਵੀ ਉਹ ਠੀਕ ਨਹੀਂ ਆ। ਡਗ ਮਕੈਲਮ ਨੇ ਆਪਣੀ ਚਿੱਠੀ ਦੇ ਵਿੱਚ ਉਚੇਚੇ ਤੌਰ 'ਤੇ ਰੌਬ ਸਟੱਟ ਨੂੰ ਵੀ ਹਾਈਲਾਈਟ ਕੀਤਾ। ਰੌਬ ਸਟੱਟ ਜਿਹੜੇ ਕਿ ਹੁਣ ਸਰੀ ਪੁਲਿਸ ਬੋਰਡ ਦੇ ਮੁਖੀ ਨੇ, ਵੈਸੇ ਉਹ ਕਾਉਂਸਲਰ ਵੀ ਨੇ ਮੇਅਰ ਬ੍ਰਿੰਡਾ ਲੌਕ ਦੀ ਸਲੇਟ ਤੋਂ, ਸਰੀ ਕਨੈਕਟ ਤੋਂ, ਅਤੇ ਸਾਬਕਾ ਆਰ ਸੀ ਐਮ ਪੀ ਆਫਿਸਰ ਨੇ। ਡਗ ਮਕੈਲਮ ਨੇ ਆਖਿਆ ਹੈ ਕਿ ਰੌਬ ਸਟੱਟ ਨੂੰ ਉਹਨਾਂ ਦੇ ਇਸ ਬੋਰਡ ਚੇਅਰ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ, ਕਿਉਂਕਿ ਰੌਬ ਸਟੱਟ ਜਦੋਂ ਚੁਣੇ ਗਏ ਸੀ ਬਤੌਰ ਕਾਉਂਸਲਰ, ਇਹ ਤਾਂ ਸਿੱਧੇ ਤੌਰ 'ਤੇ ਅਜਿਹੇ ਵਾਅਦੇ ਦੇ ਆਧਾਰ 'ਤੇ ਚੁਣੇ ਗਏ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਸਰੀ ਪੁਲਿਸ ਸਰਵਿਸ ਟ੍ਰਾਂਜ਼ਿਸ਼ਨ ਰੋਕੀ ਜਾਏਗੀ ਅਤੇ ਆਰ ਸੀ ਐਮ ਪੀ ਨੂੰ ਹੀ ਰੱਖਣਾ ਹੈ, ਵੀ ਇਹ ਤਾਂ ਕੀ ਪਦਾਰਥ ਸੀ, ਐਮ ਪੀ ਵਾਲੇ ਖੇਮੇ ਵਾਲੇ ਬੰਦੇ ਨੇ। ਇਹਨਾਂ ਨੇ ਫਿਰ ਆਪਣੀ ਚਿੱਠੀ ਦੇ ਵਿੱਚ ਬੜੀ ਤਰਕ ਨਾਲ ਲਿਖੀ ਹੋਈ ਚਿੱਠੀ ਆ ਇਹ ਵੈਸੇ ਡੱਗ ਮਕੱਲਮ ਦੀ, ਜਿਹਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਨੇ ਗੱਲਾਂ ਸਾਰੀਆਂ ਸਟਰਕਚਰ ਕਰਕੇ ਲੇਆਊਟ ਕੀਤੀਆਂ ਨੇ, ਉਹਨੇ ਇਹ ਕਿਹਾ ਵੀ ਤੁਹਾਡੀ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਸਰੀ ਪੁਲਿਸ ਸਰਵਿਸ ਦੀ ਟਰਾਂਜ਼ੀਸ਼ਨ ਅੱਗੇ ਚੱਲੇਗੀ ਅਤੇ ਇਹ ਮੁਕੰਮਲ ਹੋਏਗੀ। ਫਿਰ ਅਦਾਲਤ ਦੇ ਵਿੱਚ ਜਦੋਂ ਅਪੀਲ ਕਰ ਦਿੱਤੀ ਗਈ ਸੀ, ਇਹਦਾ ਜੁਡੀਸ਼ੀਅਲ ਰਿਵਿਊ ਸੀਕ ਕੀਤਾ ਗਿਆ ਸੀ ਸਿਟੀ ਵੱਲੋਂ ਅੰਡਰ ਮੇਅਰ ਬ੍ਰੈਂਡਾ ਲੌਗ, ਤਾਂ ਉਦੋਂ ਅਦਾਲਤ ਨੇ ਵੀ ਇਸ ਫੈਸਲੇ ਨੂੰ ਸਹੀ ਠਹਿਰਾਇਆ ਸੀ ਕਿ ਪੁਲਿਸ ਟਰਾਂਜ਼ੀਸ਼ਨ ਅੱਗੇ ਵਧੇਗੀ। ਹੁਣ ਡੱਗ ਮਕੱਲਮ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਰੀ ਪੁਲਿਸ ਸਰਵਿਸ ਇੰਡੀਪੈਂਡੈਂਟ ਰਹੇ ਅਤੇ ਇਹਦੀ ਗਵਰਨੈਂਸ ਲੋਫੁੱਲ ਹੋਵੇ। ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਗੱਲ ਹੁਣ ਪੱਕੀ ਕੀਤੀ ਜਾਵੇ। ਉਹਨਾਂ ਨੇ ਆਪਣੀ ਚਿੱਠੀ 'ਚ ਇਹ ਵੀ ਲਿਖਿਆ ਕਿ ਜਿਨ੍ਹਾਂ ਨੇ ਸਰੀ ਪੁਲਿਸ ਸਰਵਿਸ ਨੂੰ ਰੋਕਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ, ਉਹਨਾਂ ਨੂੰ ਹੀ ਹੁਣ ਸਰੀ ਪੁਲਿਸ ਬੋਰਡ ਦੀ ਗਵਰਨੈਂਸ ਕੈਪਚਰ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ। ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਇਹ ਵੀ ਤਰਕ ਦਿੱਤਾ ਹੈ, ਇਹ ਵੀ ਲਿਖਿਆ ਕਿ ਜਿਹੜੇ ਸਾਬਕਾ ਪੁਲਿਸ ਬੋਰਡ ਦੇ ਚੇਅਰ ਨੇ ਹਾਰਲੇ ਚਪੈਲ, ਉਹਨਾਂ ਨੇ ਇਹ ਕਿਹਾ ਸੀ ਕਿ ਨੌਮ ਲਪਿੰਸਕੀ ਨੂੰ ਰਿਮੂਵ ਕਰਨ ਦੇ ਵਿੱਚ ਸਰੀ ਪੁਲਿਸ ਬੋਰਡ ਦੇ ਜਿਹੜੇ ਗਵਰਨੈਂਸ ਦੀਆਂ ਪੋਲਿਸੀਜ਼ ਨੇ ਅਤੇ ਪੁਲਿਸ ਐਕਟ ਵੀ ਹੈ ਸੂਬੇ ਦਾ, ਉਹਨਾਂ ਦੀ ਉਲੰਘਣਾ ਹੋਈ ਆ। ਅਤੇ ਡੱਗ ਮਕੱਲਮ ਦਾ ਕਹਿਣਾ ਹੈ ਵੀ ਹੁਣ ਸੂਬਾ ਸਰਕਾਰ ਕੋਲ ਹੀ ਅਥੋਰਿਟੀ ਹੈ, ਸੂਬਾ ਸਰਕਾਰ ਇਕਲੌਤੀ ਅਜਿਹੀ ਅਥੋਰਿਟੀ ਆ ਜਿਹਦੇ ਕੋਲ ਉਹ ਕਾਨੂੰਨੀ ਪਾਵਰ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਕੋਈ ਕਾਰਵਾਈ ਕਰ ਸਕਦੇ ਨੇ। ਸੋ ਡੱਗ ਮਕੱਲਮ ਨੇ ਇੱਕ ਫੋਰਮਲ ਕੰਪਲੇਂਟ ਹੁਣ ਲਿਖ ਕੇ ਭੇਜ ਦਿੱਤੀ ਆ, ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਬੋਰਡ ਦੀ ਜਿਹੜੀ ਇੰਡੀਪੈਂਡੈਂਸ ਆ ਉਹਨੂੰ ਯਕੀਨੀ ਬਣਾਉਣ ਦੇ ਵਾਸਤੇ ਸੂਬਾ ਸਰਕਾਰ ਕੋਈ ਕਦਮ ਚੁੱਕੇ, ਕੋਈ ਕੰਮ ਕਰੇ। ਇਹ ਤੋਂ ਪਹਿਲਾਂ ਡੱਗ ਮਕੱਲਮ ਵੱਲੋਂ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੀ ਵੀ ਮੰਗ ਕੀਤੀ ਜਾ ਚੁੱਕੀ ਆ ਇਸ ਬਾਰੇ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰੋ ਕਿ ਲਪਿੰਸਕੀ ਦੀ ਫਾਇਰਿੰਗ ਦੇ ਆਲੇ ਦੁਆਲੇ ਦੇ ਸਰਕਮਸਟੈਂਸਿਸ ਕੀ ਸੀਗੇ, ਅਤੇ ਉਸ ਤੋਂ ਬਾਅਦ ਫਿਰ ਸਾਬਕਾ ਬੋਰਡ ਚੇਅਰ ਹਾਰਲੀ ਚਪੈਲ ਉਹ ਰਿਜ਼ਾਈਨ ਕਰ ਗਏ, ਅਤੇ ਫਿਰ ਬੋਰਡ ਦੇ ਡਾਇਰੈਕਟਰ ਜੇਮਸ ਕਰਵਾਣਾ ਉਹ ਵੀ ਰਿਜ਼ਾਈਨ ਕਰ ਗਏ ਸੀ ਕਿ ਇਸ ਮਾਮਲੇ ਦੀ ਵੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਵੇ। ਇਹ ਗੱਲਾਂ ਤਾਂ ਡੱਗ ਮਕੱਲਮ ਪਹਿਲਾਂ ਹੀ ਕਹਿ ਚੁੱਕੇ ਨੇ, ਅਤੇ ਕੱਲ੍ਹ ਦੀ ਫੋਰਮਲ ਕੰਪਲੇਂਟ ਉਹਨਾਂ ਨੇ ਭੇਜੀ ਆ। ਅੱਜ ਸਵੇਰ ਸਾਰ ਇੱਕ ਖੁੱਲ੍ਹਾ ਖਤ ਲਿਖਿਆ ਹੈ ਮੇਅਰ ਬ੍ਰੈਂਡਾ ਲੌਕ ਦੇ ਨਾਂ ਲਿੰਡਾ ਐਨਿਸ ਨੇ, ਜਿਹੜੇ ਕਿ ਕਾਉਂਸਲਰ ਨੇ ਅਤੇ ਸਰੀ ਫਸਟ ਵੱਲੋਂ ਕੈਂਡੀਡੇਟ ਨੇ, ਮੇਅਰਲ ਕੈਂਡੀਡੇਟ ਨੇ। 17 ਸਵਾਲ ਲਿਖੇ ਨੇ ਉਹਨਾਂ ਨੇ ਆਪਣੇ ਇਸ ਖੁੱਲ੍ਹੇ ਖਤ ਦੇ ਵਿੱਚ ਮੇਅਰ ਬ੍ਰੈਂਡਾ ਲੌਕ ਦੇ ਨਾਂ, 17 ਕੁਐਸਚਨਸ, ਜਿਹਦੇ ਵਿੱਚ ਉਹ ਗੱਲ ਇੱਥੋਂ ਸ਼ੁਰੂ ਕਰਦੇ ਨੇ ਕਿ 2022 ਦੇ ਵਿੱਚ ਜਦੋਂ ਇਲੈਕਸ਼ਨ ਜਿੱਤੇ ਸੀ ਬ੍ਰੈਂਡਾ ਲੌਕ, ਉਦੋਂ ਉਹਨਾਂ ਨੇ ਗਲੋਬਲ ਨਿਊਜ਼ ਨਾਲ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਇਹ ਆਖਿਆ ਸੀ ਕਿ ਜੇ ਪੁਲਿਸ ਟ੍ਰਾਂਜ਼ੀਸ਼ਨ ਰੁਕੇਗੀ ਤਾਂ ਹਾਂ ਫਿਰ ਜਿਹੜੇ ਇੰਸਪੈਕਟਰਸ ਨੇ ਅਤੇ ਪੁਲਿਸ ਚੀਫ ਨੇ ਉਹਨਾਂ ਦੀ ਜੋਬ ਜਾਂਦੀ ਲੱਗੇਗੀ। ਕਹਿੰਦੇ ਤੁਸੀਂ ਇੱਦਾਂ ਉਦੋਂ ਕਿਉਂ ਕਿਹਾ ਸੀ? ਕਹਿੰਦੇ ਕੀ ਜਿਹੜਾ ਇਹ ਡਿਸੀਜਨ ਸੀ, ਇਹ ਇੱਕ ਔਰਕੈਸਟ੍ਰੇਟਡ ਕੈਂਪੇਨ ਸੀ, ਗਿਣੀ ਮਿੱਥੀ ਇੱਕ ਮੁਹਿੰਮ ਸੀ ਸਰੀ ਪੁਲਿਸ ਸਰਵਿਸ ਦੇ ਖਿਲਾਫ ਅਤੇ ਚੀਫ ਨੌਮ ਲਪਿੰਸਕੀ ਦੇ ਖਿਲਾਫ। ਫਿਰ ਉਹਨਾਂ ਨੇ ਇੱਕ ਸਵਾਲ ਇਹਦੇ 'ਚ ਇਹ ਪੁੱਛਿਆ ਲਿੰਡਾ ਐਨਿਸ ਨੇ ਕਿ ਤੁਸੀਂ ਸਰੀ ਪੁਲਿਸ ਸਰਵਿਸ ਨੂੰ ਆਖਿਆ ਸੀ ਮੇਅਰ ਬਣਨ ਤੋਂ ਬਾਅਦ ਵੀ ਤੁਸੀਂ ਹਲੇ ਹੋਰ ਹਾਇਰਿੰਗਸ ਨਾ ਕਰਿਓ, ਨਵੇਂ ਮੈਂਬਰ ਨਾ ਭਰਤੀ ਕਰਿਓ, ਤੁਸੀਂ ਨਵੇਂ ਰਿਕਰੂਟਸ ਦੀ ਤਨਖਾਹਾਂ ਦੇਣ ਵਾਸਤੇ ਵੀ ਪੈਸੇ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੋ ਜਿਹੜੀਆਂ ਪਿਛਲੀਆਂ ਗੱਲਾਂ ਨੇ ਬੇਸਿਕਲੀ ਉਹਨਾਂ ਨੇ ਉਹ ਸਵਾਲਾਂ ਦੇ ਵਿੱਚ ਲਿਖੀਆਂ ਨੇ। ਫਿਰ ਉਹਨਾਂ ਨੇ ਇਹ ਪੁੱਛਿਆ ਕਿ ਜਦੋਂ ਸਿਟੀ ਨੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਸੀ, ਜਦੋਂ ਲੀਗਲ ਫਾਈਟ ਹੋ ਗਈ ਸੀ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਕਿ ਜੀ ਸਰੀ ਪੁਲਿਸ ਸਰਵਿਸ ਰੋਕੀ ਜਾਵੇ ਅਤੇ RCMP ਰੱਖੀ ਜਾਵੇ, ਉਹਦਾ ਖਰਚਾ ਕਿੰਨਾ ਆਇਆ ਸਰੀ ਪੁਲਿਸ ਸਰੀ ਦੇ ਟੈਕਸਪੇਅਰਸ ਦੇ ਸਿਰ 'ਤੇ? ਫਿਰ ਇਹਨਾਂ ਨੇ ਗੱਲ ਇਹ ਪੁੱਛੀ ਆ ਕਿ ਜਿਹੜੇ ਟ੍ਰਾਂਜ਼ੀਸ਼ਨ ਦਾ ਹੁਣ 8ਵਾਂ ਸਾਲ ਚੱਲਦਾ, ਅਤੇ ਮੇਅਰ ਬ੍ਰੈਂਡਾ ਲੌਕ ਨੂੰ ਸਵਾਲ ਇਹ ਲਿੰਡਾ ਐਨਿਸ ਦਾ ਕਿ ਤੁਹਾਡੇ ਵੱਲੋਂ ਜਿਹੜੀ ਮੁਖਾਲਫਤ ਕੀਤੀ ਗਈ ਟ੍ਰਾਂਜ਼ੀਸ਼ਨ ਦੀ, ਤੁਹਾਡੇ ਮੁਤਾਬਕ ਇਸ ਟ੍ਰਾਂਜ਼ੀਸ਼ਨ ਦੇ ਵਿੱਚ ਤੁਹਾਡੀ ਮੁਖਾਲਫਤ ਕਰਕੇ ਕਿੰਨੇ ਸਾਲ ਐਡ ਹੋਏ ਨੇ? ਫਿਰ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਸਰੀ ਪੁਲਿਸ ਸਰਵਿਸ ਦੇ ਬਜਟ ਵਿੱਚੋਂ $47 million ਕਿਉਂ ਕੱਟੇ, ਅਤੇ ਕੀ ਤੁਸੀਂ ਪ੍ਰੋਵਿੰਸ਼ਲ ਸਰਕਾਰ ਨੂੰ ਇੱਕ ਲਿਸਟ ਦਿੱਤੀ ਸੀ ਸਰੀ ਪੁਲਿਸ ਬੋਰਡ ਦੇ ਉਹਨਾਂ ਅਪੁਆਇੰਟਮੈਂਟਸ ਦੀ, ਉਹਨਾਂ ਬੰਦਿਆਂ ਦੀ ਜਿਹੜੇ ਤੁਹਾਨੂੰ ਐਕਸੈਪਟੇਬਲ ਸਨ, ਵੀ ਤੁਸੀਂ ਕੋਈ ਲਿਸਟ ਬਣਾ ਕੇ ਦਿੱਤੀ ਸੀ ਵੀ ਆਹ ਬੰਦੇ ਬੋਰਡ ਦੇ ਉੱਪਰ ਲਾਓ? ਅਤੇ ਫਿਰ ਉਹਨਾਂ ਨੇ ਕਿਹਾ ਵੀ ਸਿਟੀ ਆਫ ਸਰੀ ਇਜ਼ ਮੈਂਟ ਟੂ ਹੈਵ ਓਨਲੀ 2 ਬੋਰਡ ਅਪੁਆਇੰਟਮੈਂਟਸ, 1 ਫਰੋਮ ਦਾ ਸਿਟੀ, 1 ਫਰੋਮ ਦਾ ਕਮਿਊਨਿਟੀ। ਵਾਈ ਹੈਜ਼ ਦੈਟ ਚੇਂਜਡ? ਵਾਈ ਡੂ ਯੂ ਹੈਵ ਦਾ ਪਾਵਰ ਟੂ ਅਪਰੂਵ ਐਨੀ ਐਂਡ ਆਲ ਅਪੁਆਇੰਟਮੈਂਟਸ? ਕਿ ਬੋਰਡ ਦੇ ਸਟਰਕਚਰ ਦੇ ਵਿੱਚ ਗੱਲ ਤਾਂ ਇਹ ਸੀ ਕਿ ਸਿਰਫ 2 ਅਪੁਆਇੰਟਮੈਂਟ ਸਿਟੀ ਵਾਲੇ ਪਾਸਿਓਂ ਹੋਣਗੀਆਂ, ਇੱਕ ਸਿਟੀ ਦਾ ਕੌਂਸਲਰ ਹੋਵੇ ਅਤੇ ਇੱਕ ਕੋਈ ਸਿਵਿਲੀਅਨ ਅਪੁਆਇੰਟਮੈਂਟ ਹੋਵੇ। ਪਰ ਜੇ ਹੁਣ ਆ ਜਿਹੜੇ 5 ਨਵੇਂ ਮੈਂਬਰ ਨਿਯੁਕਤ ਹੋਏ ਨੇ, ਜੇ ਉਹ ਤੁਹਾਡੀ ਸਹਿਮਤੀ ਨਾਲ ਹੋਏ ਨੇ ਜਾਂ ਤੁਹਾਡੀ ਰਜ਼ਾਮੰਦੀ ਨਾਲ ਹੋਏ ਨੇ, ਤਾਂ ਇਹ 2 ਮੈਂਬਰਾਂ ਦੀ ਗਿਣਤੀ ਵੱਧ ਕੇ ਜ਼ਿਆਦਾ ਮੈਂਬਰਸ ਦੇ ਉੱਪਰ ਤੁਹਾਨੂੰ ਨਜ਼ਰਸਾਨੀ ਕਰਨ ਦਾ ਹੱਕ ਕਿਵੇਂ ਮਿਲ ਗਿਆ? ਸੋ ਇਹ ਸਵਾਲ ਉਹਨਾਂ ਨੇ ਪੁੱਛੇ ਨੇ ਵੀ ਜਿਹੜਾ ਸਰੀ ਪੁਲਿਸ ਦਾ ਬੋਰਡ ਆ ਉਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਪਰ ਜਿਹੜੇ ਕਾਉਂਸਲਰ ਰੌਬ ਸਟਾਟਰ ਨੇ ਉਹ ਤੁਹਾਡੀ ਪੋਲੀਟੀਕਲ ਪਾਰਟੀ ਦੇ ਇਸ ਵੇਲੇ ਚੇਅਰ ਨੇ, ਉਹ ਫਿਰ ਉਸਦੇ ਚੇਅਰ ਕਿਉਂ ਨੇ? ਅਤੇ ਬੋਰਡ ਇਜ਼ ਇਨ ਦ ਫੋਰਥ ਇਨ ਜਸਟ 6 ਈਅਰਸ, ਵਾਜ਼ ਔਨ ਦ ਜੋਬ ਫੋਰ ਜਸਟ 10 ਵੀਕਸ, ਦ ਨਿਊ ਬੋਰਡ। ਅੱਛਾ, ਪਿਛਲੇ 6 ਸਾਲਾਂ 'ਚ ਚੌਥਾ ਬੋਰਡ ਆ, ਅਤੇ ਇਹਨਾਂ ਨੂੰ ਅਜੇ 10 ਹਫ਼ਤੇ ਹੀ ਹੋਏ ਸੀ ਅਪੁਆਇੰਟ ਹੋਇਆਂ ਨੂੰ, ਅਤੇ ਇਹਨਾਂ ਨੇ ਨੌਮ ਲਿਪਿੰਸਕੀ ਨੂੰ ਟਰਮੀਨੇਟ ਕੀਤਾ ਹੈ। ਅਤੇ ਕੀ ਨੌਮ ਲਿਪਿੰਸਕੀ ਨੂੰ ਵਿਦਆਊਟ ਕੌਜ਼ ਟਰਮੀਨੇਟ ਕੀਤਾ ਕਿ ਇਹਨਾਂ ਨੇ ਰਿਜ਼ਾਈਨ ਕੀਤਾ? ਵੀ ਇਹ ਗੱਲ ਵੀ ਕਲੀਅਰ ਕਰੋ। ਅਤੇ ਉਹਨਾਂ ਨੂੰ ਕਿਉਂ ਕੱਢਿਆ ਗਿਆ? ਵਾਜ਼ ਦੇਰ ਐਨੀ ਕੋਂਟੈਕਟ ਬਿਟਵੀਨ ਦੀ SPS ਬੋਰਡ, ਯੂ ਔਰ ਯੂਅਰ ਆਫਿਸ, ਔਰ ਦ ਸਿਟੀ ਮੈਨੇਜਰ ਰਿਗਾਰਡਿੰਗ ਦੀ ਟਰਮੀਨੇਸ਼ਨ? ਅਤੇ ਨਾਲ ਹੀ ਜਿਹੜਾ $250 million ਸੂਬਾ ਸਰਕਾਰ ਨੇ ਕਮਿਟ ਕੀਤਾ ਸੀ ਟਰਾਂਜ਼ਿਸ਼ਨ ਵਾਸਤੇ, ਉਹ ਪੈਸੇ ਕੀ ਖਰਚ ਹੋ ਗਏ ਨੇ ਅਤੇ ਕਿਵੇਂ ਖਰਚ ਹੋਏ ਨੇ? ਅਤੇ ਨੌਮ ਲਿਪਿੰਸਕੀ ਨੂੰ ਸੈਵਰੈਂਸ ਕੋਸਟ ਕਿੰਨੀ ਦੇਣੀ ਪਏਗੀ ਲੀਗਲ ਕੋਸਟ ਮਿਲਾ ਕੇ? ਅਤੇ ਜੇ ਹੁਣ ਨੌਮ ਲਿਪਿੰਸਕੀ ਨੂੰ ਜਦੋਂ ਹੁਣ ਤੁਰਦੇ ਕਰ ਦਿੱਤਾ ਗਿਆ, ਕੀ ਇਹਦਾ ਅਸਰ ਨਵੇਂ ਅਫਸਰਾਂ ਦੀ ਰਿਕਰੂਟਮੈਂਟ ਉੱਪਰ ਵੀ ਪਏਗਾ? ਅਤੇ ਕੀ ਤੁਸੀਂ ਆਪਣੇ ਹੈਂਡ ਪਿਕਡ ਬੋਰਡ ਨੂੰ ਇਹ ਕਹੋਗੇ ਕਿ ਕੋਈ ਕਰੰਟ ਜਾਂ ਸਾਬਕਾ RCMP ਮੈਂਬਰ ਹੀ ਸਰੀ ਪੁਲਿਸ ਸਰਵਿਸ ਦਾ ਨਵਾਂ ਚੀਫ ਲੱਗੇ? ਸੋ ਇਹ ਜਿਹੜੇ ਸਵਾਲ ਨੇ ਸਾਰੇ, 17 ਸਵਾਲਾਂ ਦੀ ਇਹ ਲਿਸਟ ਆ ਇੱਕ ਜਿਹੜੀ ਲਿੰਡਾ ਐਨਐਸ ਵੱਲੋਂ ਅੱਜ ਸਵੇਰ ਸਾਰ ਇੱਕ ਖੁੱਲ੍ਹੇ ਖੱਤ ਦੇ ਤੌਰ 'ਤੇ ਮੇਅਰ ਬ੍ਰਿੰਡਾ ਲੌਕ ਦੇ ਨਾਂ 'ਤੇ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੱਲ੍ਹ ਨਿਊ ਫੂਡ ਸਿਕਿਉਰਿਟੀ ਸਟ੍ਰੈਟਜੀ ਅਨਾਊਂਸ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਸਾਨੂੰ ਪਤਾ ਕਿ ਫੂਡ ਇਨਫਲੇਸ਼ਨ ਨੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ, ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਬਹੁਤ ਹੋ ਗਈਆਂ ਨੇ। ਜੇ ਤੁਸੀਂ ਇਹਨੂੰ ਪਿਛਲੇ 5 ਸਾਲਾਂ ਨਾਲ ਕੰਪੇਅਰ ਕਰੋ ਤਾਂ ਭੋਜਨ ਓਵਰਆਲ 30-35% ਮਹਿੰਗਾ ਹੋ ਚੁੱਕਾ, ਅਤੇ ਕਈ ਚੀਜ਼ਾਂ ਤਾਂ ਇਹੋ ਜਿਹੀਆਂ ਨੇ ਆਫਕੋਰਸ ਜਿਨ੍ਹਾਂ ਦੀਆਂ ਕੀਮਤਾਂ ਕਿਤੇ ਜ਼ਿਆਦਾ ਵੱਧ ਗਈਆਂ ਹੋਈਆਂ ਨੇ। ਹੁਣ ਇਹਦੇ ਪਿੱਛੇ ਕਾਰਨ ਕੀ ਨੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਜਿਹੜੀ ਕੱਲ੍ਹ ਇਹ ਅਨਾਊਂਸਮੈਂਟ ਕੀਤੀ ਗਈ ਆ, 10 ਸਾਲਾਂ ਦੌਰਾਨ $3.2 billion $3.2 billion ਸਪੈਂਡ ਕਰਨ ਦੀ ਕਮਿਟਮੈਂਟ ਹੈ ਸਰਕਾਰ ਦੀ। ਅਤੇ ਟੀਚਾ ਕੀ ਰਹੇਗਾ ਕਿ ਭੋਜਨ ਕੈਨੇਡੀਅਨਸ ਵਾਸਤੇ ਜ਼ਿਆਦਾ ਅਫੋਰਡੇਬਲ ਬਣਾਇਆ ਜਾ ਸਕੇ ਅਤੇ ਵਿਦੇਸ਼ੀ ਮਾਰਕੀਟਸ ਦੇ ਉੱਪਰ ਜਿਹੜੀ ਸਾਡੀ ਡਿਪੈਂਡੈਂਸ ਆ ਉਹ ਘਟਾਈ ਜਾ ਸਕੇ। ਵਿਦੇਸ਼ੀ ਮਾਰਕੀਟਸ ਹੈਗੀਆਂ ਕਿਹੜੀਆਂ ਨੇ? ਕੈਨੇਡਾ ਜਿੰਨਾ ਵੀ ਭੋਜਨ ਬਾਹਰੋਂ ਮੰਗਾਉਂਦਾ, ਇਹ ਨੰਬਰਸ ਬੜੇ ਇੰਟਰਸਟਿੰਗ ਨੇ, ਥੋੜ੍ਹੇ ਧਿਆਨ ਨਾਲ ਸੁਣਿਓ, ਜਿੰਨਾ ਵੀ ਭੋਜਨ ਕੈਨੇਡਾ ਬਾਹਰੋਂ ਮੰਗਾਉਂਦਾ ਉਹਦਾ 50% ਹਿੱਸਾ, ਅੱਧਾ ਅਮਰੀਕਾ ਤੋਂ ਆਉਂਦਾ। ਵੈਸੇ ਕੈਨੇਡਾ ਦੇ ਵਿੱਚ ਸਾਨੂੰ ਪਤਾ ਕਿ ਐਗਰੀਕਲਚਰ ਅਤੇ ਪ੍ਰੋਡਿਊਸ ਕਾਫੀ ਜ਼ਿਆਦਾ ਹੁੰਦੀ ਵੀ ਆ, ਅਤੇ ਕੈਨੇਡਾ ਵੱਲੋਂ ਐਗਰੀਕਲਚਰਲ ਪ੍ਰੋਡਕਟਸ ਭੇਜੇ ਵੀ ਬਹੁਤ ਜਾਂਦੇ ਨੇ ਬਾਹਰਲੇ ਮੁਲਕਾਂ ਨੂੰ। ਕੈਨੇਡਾ ਦੁਨੀਆ ਭਰ ਦੇ ਵਿੱਚ 9ਵਾਂ ਸਭ ਤੋਂ ਵੱਡਾ ਐਗਰੀ ਫੂਡ ਐਕਸਪੋਰਟਰ ਆ, 9th ਲਾਰਜੈਸਟ ਇਨ ਦ ਵਰਲਡ, ਪਰ ਕੈਨੇਡਾ 11th ਲਾਰਜੈਸਟ ਇੰਪੋਰਟਰ ਵੀ ਆ। ਅਸੀਂ ਬਾਹਰੋਂ ਜਿੰਨਾ ਵੀ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਮੰਗਾਉਂਦੇ ਹਾਂ, ਮੰਗਾਉਣ ਵਾਲਿਆਂ 'ਚ ਅਸੀਂ 11ਵੇਂ ਨੰਬਰ 'ਤੇ ਹਾਂ, ਭੇਜਣ ਵਾਲਿਆਂ 'ਚ ਅਸੀਂ 9ਵੇਂ ਨੰਬਰ 'ਤੇ ਹਾਂ। ਇੱਥੇ ਵੀ ਕਹਾਣੀ ਸਾਡੀ ਫੂਡ ਸਿਚੁਏਸ਼ਨ ਦੇ ਵਿੱਚ ਵੀ ਉਹੀ ਆ ਕਿ ਕਈ ਚੀਜ਼ਾਂ ਇੱਥੇ ਜਿਹੜੀਆਂ ਅਸੀਂ ਬਣਾਉਂਦੇ ਹਾਂ ਉਹਦੀ ਪ੍ਰੋਸੈਸਿੰਗ ਨਹੀਂ ਇੱਥੇ ਅਸੀਂ ਕੈਨੇਡਾ 'ਚ ਕਰਦੇ। ਜਿਵੇਂ ਤੇਲ ਦੀ ਗੱਲ ਹੁੰਦੀ ਆ ਨਾ ਵੀ ਕੱਚਾ ਤੇਲ ਇੱਥੋਂ ਨਿਕਲਦਾ, ਫਿਰ ਅਸੀਂ ਅਮਰੀਕਾ ਭੇਜਦੇ ਹਾਂ ਰਿਫਾਈਨ ਹੋ ਕੇ, ਫਿਰ ਗੈਸੋਲੀਨ ਡੀਜ਼ਲ ਅਤੇ ਬਾਕੀ ਦੇ ਪ੍ਰੋਡਕਟਸ ਉੱਥੋਂ ਆਉਂਦੇ ਆ, ਫਿਰ ਸਾਨੂੰ ਉਹ ਖਰੀਦਣੇ ਪੈਂਦੇ ਆ। ਇਹੀ ਸਥਿਤੀ ਸਾਡੀ ਫੂਡ ਦੇ ਵਿੱਚ ਵੀ ਆ। ਵੀ ਮੰਨ ਲਓ ਜੇ ਟਮਾਟਰ ਇੱਥੇ ਹੋਏ, ਫਿਰ ਜਿਹੜੀ ਉਹ ਟਮਾਟਰ ਦੀ ਸੌਸ ਆ ਉਹ ਉੱਥੇ ਇੰਨੀ ਨਹੀਂ ਬਣਦੀ ਜਿੰਨੀ ਸਾਨੂੰ ਇੱਥੇ ਲੋੜ ਆ, ਫਿਰ ਟਮਾਟਰ ਅਸੀਂ ਭੇਜਦੇ ਹਾਂ, ਫਿਰ ਸੌਸ ਬਣ ਕੇ ਆਏਗੀ ਕਿਤੋਂ ਹੋਰੋਂ, ਐਂਡ ਇਨ ਮੈਨੀ ਕੇਸਿਸ ਅਮਰੀਕਾ ਤੋਂ। ਦਿਸ ਇਜ਼ ਜਸਟ ਵਨ ਐਗਜ਼ਾਮਪਲ। ਕੈਨੇਡਾ ਜਿੰਨੇ ਵੀ ਆਪਣੇ ਇੱਥੇ ਫਰੈਸ਼ ਫਰੂਟਸ ਅਤੇ ਨਟਸ ਦੀ ਕੰਜ਼ਮਪਸ਼ਨ ਆ ਉਹਦਾ 88% ਹਿੱਸਾ ਅਸੀਂ ਬਾਹਰੋਂ ਮੰਗਾਉਂਦੇ ਹਾਂ। ਜਿੰਨੀਆਂ ਵੀ ਸਬਜ਼ੀਆਂ ਦੀ ਸਾਡੇ ਇੱਥੇ ਖਪਤ ਆ ਉਹਦਾ 72% ਹਿੱਸਾ ਬਾਹਰੋਂ ਆਉਂਦਾ, ਅਤੇ ਉਹਦੇ ਵਿੱਚੋਂ 50% ਆਫ ਆਲ ਫੂਡ, 50% ਆਫ ਆਲ ਫੂਡ ਦੈਟ ਵੀ ਕੰਜ਼ਿਊਮ ਇਨ ਕੈਨੇਡਾ ਉਹ ਅਮਰੀਕਾ ਤੋਂ ਆਉਂਦਾ। 50% ਆਫ ਆਲ ਇੰਪੋਰਟਸ, ਨੋਟ ਦਾ ਆਲ ਫੂਡ ਵੀ ਕੰਜ਼ਿਊਮ। ਸੋ ਜਿੰਨਾ ਵੀ ਭੋਜਨ ਬਾਹਰੋਂ ਆਉਂਦਾ ਜਿਹੜਾ ਅਸੀਂ ਮੰਗਾਉਂਦੇ ਹਾਂ ਆਪਣੀ ਖਪਤ ਲਈ, ਉਹਦਾ 50% ਹਿੱਸਾ ਅਮਰੀਕਾ ਤੋਂ ਆਉਂਦਾ ਹੈ। ਅਤੇ ਜੇ ਤੁਸੀਂ ਇਹ ਦੇਖੋ ਵੀ ਅਮਰੀਕਾ ਤੋਂ ਜਾਂ ਅਮਰੀਕਾ ਰਾਹੀਂ ਲੰਘ ਕੇ ਆਉਣ ਵਾਲਾ ਫੂਡ ਉਹ ਜਿਹੜਾ ਨੰਬਰ ਆ ਉਹ ਹੋਰ ਵੀ ਜ਼ਿਆਦਾ ਫਿਰ ਵੱਧ ਜਾਂਦਾ। ਸੋ ਇਹਨੂੰ ਰਿਡਿਊਸ ਕਰਨ ਲਈ ਸਰਕਾਰ ਨੇ ਕਰਨਾ ਕੀ ਆ? ਗੱਲ ਤਾਂ ਇੱਥੇ ਆਉਂਦੀ ਆ ਕਿ ਜੇ ਸਾਡਾ ਮੌਸਮ ਇਹੋ ਜਿਹਾ ਕਿ ਤੁਸੀਂ ਕੁਝ ਚੀਜ਼ਾਂ ਇੱਥੇ ਗਰੋ ਨਹੀਂ ਕਰ ਸਕਦੇ ਜਾਂ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਵੀ ਸਾਲ ਦੇ 12 ਮਹੀਨੇ ਇੱਥੇ ਉਹਨਾਂ ਨੂੰ ਪ੍ਰੋਡਿਊਸ ਨਹੀਂ ਕੀਤਾ ਜਾ ਸਕਦਾ, ਫਿਰ ਕਰਨਾ ਕੀ ਆ? ਸਰਕਾਰ ਦਾ ਇਹ ਕਹਿਣਾ ਵੀ $700 million 'ਤੇ ਲਗਾਏ ਜਾਣਗੇ 7 ਸਾਲਾਂ 'ਚ ਗ੍ਰੀਨ ਹਾਊਸਿਸ ਅਤੇ ਇਨਡੋਰ ਪ੍ਰੋਡਕਸ਼ਨ ਦੇ ਵਾਧੇ ਲਈ, ਵਰਟੀਕਲ ਫਾਰਮਸ ਅਤੇ ਨਵੀਂ ਟੈਕਨੋਲੋਜੀ ਦੀ ਵਰਤੋਂ ਨਾਲ ਕੁਝ ਚੀਜ਼ਾਂ ਤਾਂ ਕਿ ਸਾਰਾ ਸਾਲ 12 months a year ਇੱਥੇ ਕੈਨੇਡਾ ਦੇ ਵਿੱਚ ਹੀ ਉਹਨਾਂ ਦੀ ਪੈਦਾਵਾਰ ਕੀਤੀ ਜਾ ਸਕੇ, ਸੋ ਦੈਟ ਸਾਨੂੰ ਚੀਜ਼ਾਂ ਉਹ ਬਾਹਰੋਂ ਨਾ ਮੰਗਾਉਣੀਆਂ ਪੈਣ, ਜਿਹਦੇ ਨਾਲ ਸਾਡੀ ਬਾਹਰਲੀਆਂ ਮਾਰਕੀਟਸ ਦੇ ਉੱਪਰ ਜਿਹੜੀ ਡਿਪੈਂਡੈਂਸ ਆ, ਨਿਰਭਰਤਾ ਹੈ, ਉਹ ਘਟੇਗੀ। ਫਿਰ ਇਹਦੇ ਵਿੱਚ ਇੱਕ ਜਿਹੜਾ ਹੋਰ ਬਹੁਤ ਵੱਡੀ ਜਿਹੜੀ ਕਮਿਟਮੈਂਟ ਕੀਤੀ ਹੈ ਸਰਕਾਰ ਨੇ, ਇੱਕ ਨਾ ਫੂਡ ਟਰਮੀਨਲ ਵਾਲਾ ਕੋਨਸੈਪਟ ਹੈ ਇੱਥੇ ਆਪਣੇ ਓਨਟੈਰੀਓ ਦੇ ਵਿੱਚ, ਬਹੁਤ ਵੱਡਾ ਫੂਡ ਟਰਮੀਨਲ ਆ। ਫੂਡ ਟਰਮੀਨਲ ਕਰਦੇ ਕੀ ਨੇ, ਜਿਹੜੇ ਇੰਡੀਪੈਂਡੈਂਟ ਗਰੋਸਰਸ ਨੇ ਉਹਨਾਂ ਨੂੰ ਕੰਪੈਟੀਟਿਵ ਪ੍ਰਾਈਸਿਸ 'ਤੇ ਭੋਜਨ ਖਰੀਦਣ ਵਾਸਤੇ ਇੱਕ ਸੁਵਿਧਾ ਪ੍ਰਦਾਨ ਕਰਦੇ ਨੇ। ਇਹਦੇ ਨਾਲ ਜਿਹੜੇ ਇੰਡੀਪੈਂਡੈਂਟ ਗਰੋਸਰਸ ਨੇ ਉਹ ਲਾਰਜ ਵੱਡੇ ਰੀਟੇਲਰਸ ਨੂੰ, ਵੱਡੀਆਂ ਚੇਨਸ ਨੂੰ ਬਾਈਪਾਸ ਕਰ ਸਕਦੇ ਨੇ, ਅਤੇ ਜਿਹੜੇ ਇਹ ਫੂਡ ਟਰਮੀਨਲਸ ਨੇ ਇਹ ਰੈਸਟੋਰੈਂਟਸ ਨੂੰ, ਹੋਸਪਿਟਲਸ ਨੂੰ, ਈਵਨ ਕੰਜ਼ਿਊਮਰਸ ਨੂੰ ਵੀ ਸਿੱਧੇ ਤੌਰ 'ਤੇ ਡਾਇਰੈਕਟਲੀ ਸਮਾਨ ਵੇਚਦੇ ਨੇ। ਓਨਟੈਰੀਓ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਫੂਡ ਹੱਬ ਐਗਜ਼ਿਸਟ ਕਰਦਾ, ਅਤੇ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਫੂਡ ਹੱਬ ਹੈ। ਹੁਣ ਸਰਕਾਰ ਨੇ ਇਹ ਕਿਹਾ ਕਿ $1 billion ਦਾ ਫੂਡ ਲਿੰਕ ਫੰਡ ਐਸਟੈਬਲਿਸ਼ ਕੀਤਾ ਜਾਏਗਾ। ਇਹ ਕੈਨੇਡਾ ਦੇ ਵਿੱਚ ਫਸਟ ਆਫ ਇਟਸ ਕਾਇੰਡ ਅਜਿਹਾ ਫੰਡ ਹੈ, ਅਤੇ ਇਹਦੀ ਵਰਤੋਂ ਕਿਵੇਂ ਕੀਤੀ ਜਾਣੀ ਹੈ? ਇੱਕ ਤਾਂ ਜਿਹੜਾ ਓਨਟੈਰੀਓ ਦੇ ਵਿੱਚ ਇਹ ਫੂਡ ਹੱਬ ਹੈ, ਫੂਡ ਟਰਮੀਨਲ ਆ, ਉਹਨੂੰ ਐਕਸਪੈਂਡ ਕੀਤਾ ਜਾਣਾ, ਅਤੇ ਉਹਦਾ ਟੀਚਾ ਹੈ ਇਸ ਸਾਲ ਦੇ ਅੰਤ ਤੱਕ ਉਹਦੀ ਐਕਸਪੈਂਸ਼ਨ ਹੋਏਗੀ। ਫਿਰ 2028 ਤੱਕ 2 ਨਵੇਂ ਅਜਿਹੇ ਫੂਡ ਟਰਮੀਨਲ ਖੋਲ੍ਹੇ ਜਾਣਗੇ, ਅਤੇ 10 ਛੋਟੇ ਫੂਡ ਹੱਬਸ ਜਾਂ ਐਸਟੈਬਲਿਸ਼ ਕੀਤੇ ਜਾਣਗੇ ਜਾਂ ਮੌਜੂਦਾ ਕੁਝ ਜਿਹੜੇ ਛੋਟੇ ਫੂਡ ਹੱਬਸ ਨੇ ਉਹਨਾਂ ਨੂੰ ਐਕਸਪੈਂਡ ਕੀਤਾ ਜਾਏਗਾ। ਹੁਣ ਦੇਖੋ ਇਹਦੇ ਵਿੱਚ ਇੱਕ ਗੱਲ ਜਿਹੜੀ ਹੋਰ ਹਾਈਲਾਈਟ ਕੀਤੀ ਗਈ, ਜਿਹੜੀ ਪਹਿਲਾਂ ਤੋਂ ਵੀ ਸਭ ਨੂੰ ਪਤਾ ਵੈਸੇ, ਕਿ ਕੈਨੇਡਾ ਦੇ ਵਿੱਚ ਜਿਹੜੀ ਗਰੋਸਰੀ ਦੀ ਮਾਰਕੀਟ ਹੈ ਉਹਦਾ 75% ਹਿੱਸਾ, 75% ਆਫ ਦਾ ਮਾਰਕੀਟ, ਉਹ 5 ਵੱਡੇ ਪਲੇਅਰਸ ਨੇ ਕੈਪਚਰ ਕੀਤੀ ਹੋਈ ਆ। ਲੋਬਲੋਸ, ਜਿਹੜੀ ਸੁਪਰ ਸਟੋਰ ਦੀ ਪੇਰੈਂਟ ਕੰਪਨੀ ਆ, ਮੈਟਰੋ, ਜਿਹੜੇ ਮੈਟਰੋ ਦੇ ਸਟੋਰਸ ਨੇ ਉੱਧਰ ਆਪਣੇ ਈਸਟ ਵਾਲੇ ਪਾਸੇ ਨੇ, ਇੱਧਰ ਨਹੀਂ ਹੈਗੇ, ਐਮਪਾਇਰ ਜਿਹੜੀ ਕਿ ਸੋਬੀਜ਼ ਵਾਲੀ ਕੰਪਨੀ, ਫਿਰ ਵਾਲਮਾਰਟ ਅਤੇ ਫਿਰ ਕੋਸਕੋ। 75% ਗਰੋਸਰੀ ਮਾਰਕੀਟ ਇਹਨਾਂ 5 ਪਲੇਅਰਸ ਦੇ ਹੱਥ ਵਿੱਚ ਆ। ਜਿਹੜੀ ਬਾਕੀ ਦੀ ਮਾਰਕੀਟ ਆ, ਕਿਉਂਕਿ ਇੱਥੇ ਆਪਣੇ ਵੈਸਟਰਨ ਕੈਨੇਡਾ ਦੇ ਵਿੱਚ ਜਿਮ ਪੈਟੀਸਨ ਫੂਡ ਗਰੁੱਪ, ਸੇਵਨ ਫੂਡਸ, ਉਹ ਕਾਫੀ ਐਕਟਿਵ ਹੈ, ਸੋ ਬਾਕੀ ਦੀ ਮਾਰਕੀਟ ਉਹ ਇੰਡੀਪੈਂਡੈਂਟ ਗਰੋਸਰਸ, ਕਨਵੀਨੀਅੰਸ ਸਟੋਰਸ ਅਤੇ ਰੀਜਨਲ ਚੇਨਸ। ਹੁਣ ਜਿਹੜੇ ਕਈ ਇਹ ਇੰਡੀਪੈਂਡੈਂਟ ਗਰੋਸਰਸ ਨੇ ਜਾਂ ਕਨਵੀਨੀਅੰਸ ਸਟੋਰਸ ਨੇ, ਹੁੰਦਾ ਕੀ ਹੈ ਕਿ ਜਦੋਂ ਇਹਨਾਂ ਨੇ ਆਪਣੇ ਲਈ ਸਮਾਨ ਖਰੀਦਣਾ, ਇਹ ਵੀ ਹੈ ਨਾ 5 ਵੱਡੇ ਰਿਟੇਲਰਾਂ ਕੋਲ ਹੀ ਜਾਂਦੇ ਨੇ, 5 ਵੱਡੀਆਂ ਚੇਨਸ ਕੋਲ, ਲੋਬਲੋ, ਮੈਟਰੋ, ਐਮਪਾਇਰ, ਵਾਲਮਾਰਟ ਜਾਂ ਕੋਸਕੋ। ਉੱਥੋਂ ਸਮਾਨ ਖਰੀਦਦੇ ਆ, ਉਹਨਾਂ ਨੂੰ ਉਸੇ ਭਾਅ 'ਤੇ ਮਿਲਦਾ ਜਿਸ ਭਾਅ 'ਤੇ ਆਮ ਕਸਟਮਰ ਨੂੰ ਮਿਲੇਗਾ, ਤਾਂ ਹੀ ਉਹ ਤੁਸੀਂ ਕੋਰਨਰ ਸਟੋਰ 'ਤੇ ਜਾ ਕੇ ਜਦੋਂ ਕੋਈ ਖਰੀਦੋ ਫਰੋਖਤ ਕਰਦੇ ਹੋ, ਉੱਥੇ ਜਿਹੜੀ ਪ੍ਰਾਈਸ ਆ ਉਹ ਸਿਗਨੀਫਿਕੈਂਟਲੀ ਜ਼ਿਆਦਾ ਹੁੰਦੀ ਆ। ਸੋ ਸਰਕਾਰ ਦਾ ਹੁਣ ਇੱਕ ਟੀਚਾ ਇਹ ਆ ਕਿ ਜਿਹੜੇ ਆਹ ਛੋਟੇ ਪਲੇਅਰਸ ਵੀ ਨੇ, ਉਹਨਾਂ ਨੂੰ ਵੀ ਆਹ ਫੂਡ ਹੱਬ ਦੇ ਐਕਸੈਸ ਨਾਲ ਸਸਤੇ ਭਾਅ 'ਤੇ ਭੋਜਨ ਮੁਹੱਈਆ ਕਰਵਾਇਆ ਜਾ ਸਕੇ, ਸਸਤੇ ਭਾਅ 'ਤੇ ਸਮਾਨ ਮਿਲੇ, ਸੋ ਦੈਟ ਜਿਹੜੀਆਂ ਉਹ ਸੇਵਿੰਗਸ ਨੇ, ਉਮੀਦ ਇਹ ਆ ਵੀ ਜਿਹੜੀਆਂ ਉਹ ਸੇਵਿੰਗਸ ਨੇ ਉਹ ਅੱਗੇ ਪੈਸ ਆਉਣ ਹੋਣਗੀਆਂ ਕਸਟਮਰ ਨੂੰ, ਅਤੇ ਜੇ ਕੰਪੀਟੀਸ਼ਨ ਵਧੇ। ਵੈਸੇ NDP ਵਾਲੇ ਤਾਂ ਇਹ ਕਹਿੰਦੇ ਨੇ ਕੰਪੀਟੀਸ਼ਨ ਵਧਾਉਣ ਲਈ ਸਰਕਾਰ ਵੱਲੋਂ ਗਰੋਸਰੀ ਸਟੋਰ ਖੋਲ੍ਹੇ ਜਾਣ, ਜਿਵੇਂ ਕੋਸਕੋ ਆ, ਇੱਦਾਂ ਕੋਈ ਸਰਕਾਰੀ ਕੋਸਕੋ ਹੋਵੇ, ਵੀ ਫਿਕਟੀਸ਼ੀਅਸਲੀ ਕਹਿ ਲਓ ਉਹਦਾ ਨਾਮ ਕੈਨੇਡਾ ਕੋ ਹੋਵੇ, ਵੀ ਉਹ ਸਰਕਾਰੀ ਸਟੋਰ ਹੋਵੇ। ਪਰ ਸਰਕਾਰੀ ਸਟੋਰ ਕੀ ਸੱਚਮੁੱਚ, ਹੁਣ ਸਰਕਾਰ ਸੱਚਮੁੱਚ ਸਟੋਰ ਖੋਲ੍ਹ ਕੇ ਕੀ ਗਰੋਸਰੀ ਦੇ ਬਿਜ਼ਨਸ ਵਿੱਚ ਆਏਗੀ? ਲੱਗਦਾ ਨਹੀਂ। ਉਹਨੂੰ ਲੈ ਕੇ ਵੀ ਕਈ ਦੋਨੋਂ ਪਾਸੇ ਦੇ ਆਰਗੂਮੈਂਟਸ ਹੈਗੇ ਨੇ, ਪਰ ਕੋਸ਼ਿਸ਼ ਅਲਟੀਮੇਟਲੀ ਇਹ ਆ ਕਿ ਕੰਪੀਟੀਸ਼ਨ ਵਧੇ। ਅਤੇ ਜੇ ਗੱਲ ਕੰਪੀਟੀਸ਼ਨ ਦੀ ਹੈ, ਇਹਦੇ ਵਿੱਚ ਗੱਲ ਇਹ ਵੀ ਆਖੀ ਗਈ ਆ ਕਿ ਜਿਹੜਾ ਕੰਪੀਟੀਸ਼ਨ ਬਿਊਰੋ ਹੈ ਅਤੇ ਕੰਪੀਟੀਸ਼ਨ ਟ੍ਰਾਈਬਿਊਨਲ ਹੈ, ਉਹਨਾਂ ਦੀ ਫੰਡਿੰਗ ਵਧਾਈ ਜਾਵੇ, ਵਧਾਈ ਜਾਣੀ ਹੈ। $12.9 million ਐਕਸਟਰਾ ਹਰ ਸਾਲ ਉਹਨਾਂ ਨੂੰ ਦਿੱਤੇ ਜਾਣਗੇ। ਅਤੇ ਉਹਨਾਂ ਨੇ ਕਰਨਾ ਕੀ ਆ, ਉਹਨਾਂ ਨੇ ਗਰੋਸਰੀ ਸਟੋਰਸ ਦੇ ਉੱਪਰ ਨਜ਼ਰ ਰੱਖਣੀ ਹੈ ਵੀ ਕਿਤੇ ਕੋਈ ਰੂਲਸ ਦੀ ਉਲੰਘਣਾ ਤਾਂ ਨਹੀਂ ਕਰ ਰਹੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਸਰਵੇਲੈਂਸ ਪ੍ਰਾਈਸਿੰਗ ਨਹੀਂ ਹੋਣ ਦੇਵਾਂਗੇ। ਪਿਛਲੇ ਦਿਨੀ ਅਸੀਂ ਇੱਕ ਸੈਗਮੈਂਟ ਕੀਤਾ ਸੀ ਸਰਵੇਲੈਂਸ ਪ੍ਰਾਈਸਿੰਗ 'ਤੇ। ਉਹਦੇ ਵਿੱਚ ਹੁੰਦਾ ਕੀ ਆ ਕਿ ਤੁਹਾਡੇ ਸ਼ੋਪਿੰਗ ਪੈਟਰਨ ਨੂੰ ਇੰਨਾ ਚੰਗੀ ਤਰ੍ਹਾਂ ਪੜ੍ਹ ਲੈਂਦੀ ਹੈ ਕੰਪਨੀ ਕਿ ਉਹਨਾਂ ਨੇ ਤੁਹਾਡੀ ਜਿਹੜੀ ਚੀਜ਼ਾਂ ਤੁਹਾਡੀਆਂ ਤਰਜੀਹੀ ਨੇ, ਤੁਹਾਨੂੰ ਉਹਨਾਂ ਦੇ ਉੱਪਰ ਡਿਸਕਾਊਂਟ ਦੇਣਾ ਹੀ ਨਹੀਂ। ਹੁਣ ਮੰਨ ਲਓ ਵੀ ਜੇ ਤੁਸੀਂ ਗਰੋਸਰੀ ਸਟੋਰ ਤੋਂ ਇੱਕ ਪਰਟੀਕੁਲਰ ਕਿਸਮ ਦਾ ਵਾਈਟਾਮਿਨ ਖਰੀਦਦੇ ਹੋ ਹਮੇਸ਼ਾ, ਮੰਨ ਲਓ, ਜਾਂ ਕੋਈ ਪਰਟੀਕੁਲਰ ਆਈਟਮ ਹੈਗੀ ਆ, ਵੀ ਤੁਸੀਂ ਐਵਾਕੈਡੋ ਖਰੀਦਦੇ ਹੋ, ਪਤਾ ਉਹਨਾਂ ਨੂੰ, ਤੁਸੀਂ ਉਹਨਾਂ ਦੇ ਲੋਇਲ ਕਸਟਮਰ ਹੋ, ਜਦੋਂ ਤੁਹਾਨੂੰ ਉਹਦੀ ਉਹਦਾ ਫਲਾਇਰ ਆਉਣਾ ਜਾਂ ਤੁਹਾਨੂੰ ਜਦੋਂ ਈਮੇਲ ਆਉਣੀ ਆ ਉਹਦੀ, ਉਹਦੇ ਵਿੱਚ ਤੁਹਾਨੂੰ ਐਵਾਕੈਡੋਜ਼ ਦੇ ਉੱਪਰ ਲੱਗੀ ਹੋਈ ਸੇਲ ਨਹੀਂ ਦਿੱਤੀ ਜਾਏਗੀ, ਕਿਉਂਕਿ ਉਹਨਾਂ ਨੂੰ ਪਤਾ ਵੀ ਐਵਾਕੈਡੋ ਤਾਂ ਇਹ ਖਰੀਦਦਾ ਹੀ ਖਰੀਦਦਾ। ਜਿਹੜਾ ਕੋਈ ਹੋਰ ਬੰਦਾ ਐਵਾਕੈਡੋ ਨਹੀਂ ਖਰੀਦਦਾ, ਉਹ ਚਾਹੁੰਦੇ ਨੇ ਵੀ ਇਹ ਵੀ ਖਰੀਦੇ, ਉਹਨੂੰ ਜਿਹੜੀ ਪ੍ਰਾਈਸ ਦਿੱਤੀ ਜਾਏਗੀ, ਔਫਰ ਦਿੱਤੀ ਜਾਏਗੀ, ਉਹਦੇ ਵਿੱਚ ਐਵਾਕੈਡੋ 'ਤੇ ਸੇਲ ਹੋਏਗੀ। ਹੁਣ ਗਰੋਸਰੀ ਸਟੋਰਸ 'ਤੇ ਈਵਨ ਇੱਥੋਂ ਤੱਕ ਟੈਕਨੋਲੋਜੀ ਐਗਜ਼ਿਸਟ ਕਰਦੀ ਆ ਕਿ ਤੁਹਾਡਾ ਫੇਸ ਰੈਕਗਨਾਈਜ਼ ਕਰਕੇ ਉਹਨਾਂ ਨੂੰ ਪਤਾ ਵੀ ਅੱਛਾ ਆ ਗਿਆ, ਫਿਰ ਇਹਨੇ ਆਹ ਆਹ ਚੀਜ਼ਾਂ ਖਰੀਦਣੀਆਂ, ਕਿਉਂਕਿ ਉਹਨਾਂ ਕੋਲ ਡੇਟਾ ਹੈਗਾ ਸਾਰਾ ਤੁਹਾਡੀ ਪਰਚੇਜ਼ ਦਾ। ਈਵਨ ਜਿਹੜੇ ਸਾਰੇ ਸਟੋਰਸ ਦੇ ਵਿੱਚ ਲਾਗੂ ਨਹੀਂ ਹੋਇਆ, ਪਰ ਟੈਕਨੋਲੋਜੀ ਹੈਗੀ ਆ, ਸਟੋਰਸ ਨੂੰ ਜੇ ਪਤਾ ਇਹ ਤੋਂ ਮੁਨਾਫਾ ਹੋ ਸਕਦਾ ਲਾਗੂ, ਉਹਨਾਂ ਨੇ ਕਰ ਵੀ ਲੈਣਾ। ਜਿਹੜੇ ਪ੍ਰਾਈਸ ਲੇਬਲਸ ਵੀ ਨੇ ਉਹ ਡਿਜੀਟਲ ਨੇ, ਉਹ ਪ੍ਰਿੰਟਡ ਲੇਬਲ ਨਹੀਂ ਹੈਗਾ। ਸੋ ਹੁਣ ਤੁਸੀਂ ਫਰਜ਼ ਕਰੋ ਵੀ ਸਰਵੇਲੈਂਸ ਪ੍ਰਾਈਸਿੰਗ ਹੈ ਕੀ, ਗਰੋਸਰੀ ਸਟੋਰ ਦੇ ਇਨਵਾਇਰਮੈਂਟ ਵਿੱਚ ਕਿਵੇਂ ਕੰਮ ਕਰਦੀ, ਉਹਦੀ ਬੇਸਿਕ ਜੀ ਐਗਜ਼ਾਮਪਲ ਹੈ ਇਹ ਇੱਕ, ਕਿ ਜੇ ਬੰਦਾ ਐਂਟਰ ਕੀਤਾ, ਉਹਨੂੰ ਪਤਾ ਲੱਗ ਗਿਆ ਵੀ ਅੱਛਾ ਆ ਗਿਆ ਜੀ, ਮੰਨ ਲਓ ਵੀ ਮੈਂ ਜਾਂਦਾ, ਕਹਿੰਦਾ ਠੀਕ ਹੈ ਜੀ ਆ ਗਿਆ ਵਿਜੇ ਆ ਗਿਆ, ਓਕੇ ਇਹਨੇ ਆਹ ਫਲਾਨੀਆਂ ਫਲਾਨੀਆਂ ਚੀਜ਼ਾਂ ਖਰੀਦਣੀਆਂ ਨੇ। ਹੁਣ ਉਹਨਾਂ ਨੂੰ ਇਹ ਵੀ ਪਤਾ, ਉਹਨਾਂ ਨੂੰ ਤਾਂ ਪਤਾ ਨਾ ਵੀ ਉਹ ਚੀਜ਼ ਕਿੱਥੇ ਪਈ ਆ ਉਹਨਾਂ ਦੀ, ਜਦੋਂ ਮੈਂ ਉੱਧਰਲੇ ਪਾਸੇ ਨੂੰ ਜਾਣਾ, ਜਿਹੜੀ ਪ੍ਰਾਈਸ ਮੈਨੂੰ ਡਿਸਪਲੇ ਹੋਏਗੀ ਜਸਟ ਬਿਫੋਰ ਆਈ ਗੈਟ ਟੂ ਦੈਟ ਪੁਆਇੰਟ, ਪ੍ਰਾਈਸ ਚੇਂਜ ਹੋ ਜਾਏਗੀ, ਕਿਉਂਕਿ ਉਹਨਾਂ ਨੂੰ ਪਤਾ ਵੀ ਆਹ ਚੀਜ਼ ਇਹ ਖਰੀਦੇਗਾ ਹੀ ਖਰੀਦੇਗਾ। ਸੋ ਸਰਵੇਲੈਂਸ ਪ੍ਰਾਈਸਿੰਗ ਨਾਲ ਜਿਹੜੀ ਤੁਹਾਡੀ ਕਿਸੇ ਸਟੋਰ ਪ੍ਰਤੀ ਲੋਇਲਟੀ ਆ, ਉਹ ਹੋ ਸਕਦਾ ਤੁਹਾਡੇ ਵਾਸਤੇ ਮਹਿੰਗਾ ਸੌਦਾ ਹੋ ਨਿਬੜੇ। ਸਰਵੇਲੈਂਸ ਪ੍ਰਾਈਸਿੰਗ ਇਕੱਲੀ ਗਰੋਸਰੀ ਸਟੋਰ ਤੱਕ ਸੀਮਿਤ ਨਹੀਂ ਆ, ਅਸੀਂ ਉਹ ਵੀ ਗੱਲ ਕੀਤੀ ਸੀ ਨਾ ਕਿ ਜਿਵੇਂ ਊਬਰ ਆ, ਊਬਰ ਦੀ ਐਪ ਨੂੰ ਤੁਹਾਡੀ ਫੋਨ ਦੀ ਬੈਟਰੀ ਦਾ ਲੈਵਲ ਕਿੰਨਾ ਉਹਦਾ ਵੀ ਐਕਸੈਸ ਆ। ਸੋ ਉਹਨਾਂ ਨੂੰ ਪਤਾ ਵੀ ਜੇ ਤੁਹਾਡੇ ਫੋਨ ਦੀ ਬੈਟਰੀ, ਜਦ ਤੁਸੀਂ ਗੱਡੀ ਔਡਰ ਕਰ ਰਹੇ ਹੋ ਜਾਂ ਰਾਈਡ ਚਾਹੁੰਦੇ ਹੋ, ਜੇ ਫੋਨ ਦੀ ਬੈਟਰੀ 2% ਰਹਿ ਗਈ ਤਾਂ ਐਪ ਨੂੰ ਪਤਾ ਉਹਨੇ ਤੁਹਾਨੂੰ ਪ੍ਰਾਈਸ ਚੱਕ ਕੇ ਦੇ ਦੇਣੀ ਆ ਵੀ ਇਹਦੇ ਕੋਲ ਗੁੰਜਾਇਸ਼ ਨਹੀਂ ਹੈ ਬਹੁਤੀ। ਸੋ ਗਰੋਸਰੀ ਸਟੋਰ ਦੇ ਇਨਵਾਇਰਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੇ ਨੇ ਕਿਹਾ ਕਿ ਅਸੀਂ ਸਰਵੇਲੈਂਸ ਪ੍ਰਾਈਸਿੰਗ ਨੂੰ ਵੀ ਰੋਕਾਂਗੇ, ਵੀ ਸਰਵੇਲੈਂਸ ਪ੍ਰਾਈਸਿੰਗ ਇੱਥੇ ਉਹ ਪੈਰ ਨਾ ਜਮਾ ਸਕੇ। ਸੋ ਉਹਦੇ ਵਾਸਤੇ ਸਾਰੀ ਜਿਹੜੀ ਅਨਾਊਂਸਮੈਂਟ ਹੈ ਕੱਲ੍ਹ ਕੀਤੀ ਗਈ ਆ, ਪਰ ਇਹਦੇ ਨਾਲ ਦੇਖੋ ਇਮੀਡੀਏਟਲੀ ਕੋਈ ਰਿਲੀਫ ਨਹੀਂ ਮਿਲਣਾ। ਜਦੋਂ ਸਰਕਾਰ ਨੂੰ ਪੁੱਛਿਆ ਜਾਂਦਾ ਵੀ ਇਹ ਤਾਂ 10 ਸਾਲਾਂ ਦੀ ਯੋਜਨਾ, ਇਹਦੇ ਵਿੱਚੋਂ ਕੁਝ ਚੀਜ਼ਾਂ ਚਲੋ ਅਗਲੇ ਸਾਲ ਡੇਢ ਸਾਲ 'ਚ ਲਾਗੂ ਹੋਣਗੀਆਂ, ਲੋਕਾਂ ਨੂੰ ਸਮੱਸਿਆ ਤਾਂ ਹੋਣਾ, ਭੋਜਨ ਤਾਂ ਜਿਹੜਾ ਅੱਜ ਮਹਿੰਗਾ ਲੋਕ ਬੰਦਾ ਕਰੇ ਕੀ, ਸਰਕਾਰ ਦਾ ਕਹਿਣਾ ਤਾਂਹੀਓ ਤਾਂ ਜਿਹੜੀ ਅਸੀਂ ਉਹ GST HST ਰੀਬੇਟ ਆ ਉਹ ਵਧਾ ਨਹੀਂ ਦਿੱਤੀ। ਦੇਖੋ ਉਹਦਾ ਨਾਮ ਵੀ ਅਸੀਂ ਗਰੋਸਰੀ ਐਂਡ ਅਸੈਂਸ਼ਲਸ ਬੈਨੀਫਿਟ ਕਰਤਾ, 12 ਮਿਲੀਅਨ ਕੈਨੇਡੀਅਨਸ ਨੂੰ ਤਾਂ ਐਕਸਟਰਾ ਪੇਮੈਂਟ ਵੀ ਮਿਲੀ ਆ, ਅਤੇ ਜਿਹੜੇ ਉਸ ਰੀਬੇਟ ਵਾਸਤੇ ਕੁਆਲੀਫਾਈ ਕਰਦੇ ਨੇ ਉਹਨਾਂ ਨੂੰ ਹੁਣ ਅਗਲੀਆਂ ਪੇਮੈਂਟਸ ਦੇ ਵਿੱਚ 25% ਐਕਸਟਰਾ ਪੈਸੇ ਮਿਲਣਗੇ। ਸੋ ਸਰਕਾਰ ਇਹ ਕਹਿ ਦਿੰਦੀ ਆ ਉੱਧਰੋਂ ਅਸੀਂ ਰਾਹਤ ਦਿੱਤੀ ਤਾਂ ਹੈ, ਪਰ ਉਹ ਰਾਹਤ 12 ਮਿਲੀਅਨ ਕੈਨੇਡੀਅਨਸ ਨੂੰ ਹੀ ਮਿਲੀ ਆ। ਇਹ ਨਾ ਭੁੱਲੀਏ ਜਿੰਨਾ ਭੋਜਨ ਮਹਿੰਗਾ ਹੋ ਗਿਆ, ਕਪਲ ਦੈਟ ਵਿਦ ਕਿ ਸ਼ੈਲਟਰ ਕੋਸਟ ਜਿੰਨੀ ਵੱਧ ਗਈ ਆ, ਅਜੇ ਵੀ ਭਾਵੇਂ ਕਿਰਾਏ ਘੱਟ ਗਏ ਨੇ ਉਹਦੇ ਬਾਵਜੂਦ ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਅਜੇ ਵੀ ਸਿਰ 'ਤੇ ਛੱਤ ਅਫੋਰਡ ਕਰਨੀ ਬੜੀ ਮਹਿੰਗੀ ਆ, ਮੈਟਰੋ ਵੈਨਕੂਵਰ ਇਜ਼ ਵਨ ਆਫ ਦੋਜ਼ ਏਰੀਆਜ਼। ਅਤੇ ਜਿਹੜਾ ਕੋਈ ਬੰਦਾ ਕਹਿਣ ਨੂੰ ਠੀਕ ਠਾਕ ਵੀ ਕਮਾਈ ਕਰਦਾ, ਜਿਹਦੀ ਆਮਦਨ 60-65-70 ਹਜ਼ਾਰ ਡਾਲਰ ਆ, ਉਹ GST HST ਜਾਂ ਹੁਣ ਉਹ ਗਰੋਸਰੀ ਐਂਡ ਅਸੈਂਸ਼ਲਸ ਬੈਨੀਫਿਟ ਵਾਸਤੇ ਕੁਆਲੀਫਾਈ ਨਹੀਂ ਕਰਦਾ, ਪਰ ਜੋ ਗਰੋਸਰੀ ਦੀਆਂ ਕੀਮਤਾਂ ਨੇ, ਜੋ ਕਿਰਾਇਆ ਹੋ ਚੁੱਕਾ, 70,000-75,000 ਦੀ ਆਮਦਨ ਦੇ ਵਿੱਚ ਗੁਜ਼ਾਰਾ ਉਹਦਾ ਹੁੰਦਾ ਨਹੀਂ, ਸੋ ਅਗਲਾ ਕਰੇ ਕੀ। ਸੋ ਇਹ ਇੱਕ ਰੀਅਲ ਕੰਸਰਨ ਆ, ਪਰ ਇਹ ਸਰਕਾਰ ਨੇ ਜਿਹੜੀ ਅਨਾਊਂਸਮੈਂਟ ਕੀਤੀ ਆ, ਦਿਸ ਇਜ਼ ਅਗੇਨ ਵਨ ਆਫ ਦੋਜ਼ ਥਿੰਗਸ ਕਿ ਇੱਕ ਸਟ੍ਰੈਟਜੀ ਅਨਾਊਂਸ ਕਰ ਦਿੱਤੀ ਗਈ ਆ, ਪਰ ਇਹਦਾ ਅਸਰ ਦਿਖਦਿਆਂ ਦੇਖਣ ਨੂੰ ਮਿਲੇਗਾ, ਟਾਈਮ ਲੱਗੇਗਾ। ਹੁਣ ਇਹੀ ਇੱਕ ਕਾਰਨ ਆ ਕਿ ਇੱਕ ਜਿਹੜਾ ਮੈਂ ਜ਼ਿਕਰ ਕੀਤਾ ਸੀ ਨਾ ਵੀ ਐਂਗਸ ਰੀਡ ਦਾ ਸਰਵੇ ਆਇਆ, ਅਤੇ ਐਂਗਸ ਰੀਡ ਦਾ ਸਰਵੇ ਇਸ ਗੱਲ ਦੀ ਹਾਮੀ ਭਰਦਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਿਹੜੀ ਪਾਪੂਲੈਰਿਟੀ ਆ ਉਹਨੂੰ ਹੁਣ ਥੋੜ੍ਹਾ ਜਿਹਾ ਖੋਰਾ ਲੱਗਣਾ ਸ਼ੁਰੂ ਹੋਇਆ। ਵਟਸਐਪ 'ਤੇ ਨਾ ਕੁਝ ਮੈਸੇਜਿਸ ਨੇ ਕਿ ਇੱਕ ਤਾਂ ਸਾਡੇ ਇੱਥੇ ਜੋ ਗਰੋਸਰੀ ਪ੍ਰਾਈਸਿਸ ਦੇ ਕੰਟੈਕਸਟ 'ਚ ਕਿ ਇੱਕ ਤਾਂ ਮੈਕਸੀਮਮ ਸੁਜੈਸਟਿਡ ਰੀਟੇਲ ਪ੍ਰਾਈਸ ਦਾ ਕੋਨਸੈਪਟ ਨਹੀਂ ਹੈਗਾ ਇੱਥੇ, ਵੀ ਉਹ ਹੋਣਾ ਚਾਹੀਦਾ। ਆਪਣੇ ਇੱਥੇ ਜਿਹੜੀ MRP ਹੈ ਨਾ ਉਹ ਹੈਗੀ ਹੈ ਮੈਨੂਫੈਕਚਰਸ ਸੁਜੈਸਟਿਡ ਰੀਟੇਲ ਪ੍ਰਾਈਸ, ਵੀ ਉਹ ਨੋਨ ਬਾਈਂਡਿੰਗ ਆ। ਜਿਹੜੀ ਮੈਕਸੀਮਮ ਸੁਜੈਸਟਿਡ ਰੀਟੇਲ ਪ੍ਰਾਈਸ ਵਾਲਾ ਮੈਕਨਿਜ਼ਮ ਆ ਉਹ ਬਾਈਂਡਿੰਗ ਹੁੰਦਾ ਕਿ ਉਹ ਤੋਂ ਵੱਧ ਤੁਸੀਂ ਪੈਸੇ ਨਹੀਂ ਚਾਰਜ ਕਰ ਸਕਦੇ, ਉਹ ਆਪਣੇ ਸਿਸਟਮ ਐਗਜ਼ਿਸਟ ਨਹੀਂ ਕਰਦਾ। ਇੱਕ ਵਟਸਐਪ 'ਤੇ ਮੈਸੇਜ ਇਹ ਆ। ਦੂਜਾ ਇੱਕ ਮੈਸੇਜ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਕਿਉਂਕਿ ਵੀ ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਹੋਈਆਂ ਉਹਦੇ ਕਰਕੇ ਲੋਕਾਂ ਲਈ ਅਫੋਰਡੇਬਿਲਟੀ ਕ੍ਰਾਈਸਿਸ, ਇਸ ਵੇਲੇ ਇਟਸ ਅ ਰੀਅਲ ਕ੍ਰਾਈਸਿਸ, ਅਤੇ ਸਰਕਾਰ ਕਹਿ ਦਿੰਦੀ ਹੈ ਵੀ ਇਮੀਡੀਏਟ ਰਿਲੀਫ ਵਾਸਤੇ ਅਸੀਂ ਗਰੋਸਰੀ ਐਂਡ ਅਸੈਂਸ਼ਲਸ ਬੈਨੀਫਿਟ ਦੇ ਰਹੇ ਹਾਂ। ਵਟਸਐਪ 'ਤੇ ਮੈਸੇਜ ਆ, ਕਹਿੰਦੇ ਜਿਹੜੇ 60,000 ਤੋਂ ਲੈ ਕੇ $1,00,000 ਬਣਾ ਰਹੇ ਨੇ ਜਾਂ 1,25,000 ਬਣਾ ਰਹੇ ਨੇ, ਕਹਿੰਦੇ ਉਹ ਤਾਂ ਸਭ ਤੋਂ ਜ਼ਿਆਦਾ ਔਖੇ ਨੇ, ਕੋਈ ਬੈਨੀਫਿਟ ਨਹੀਂ ਮਿਲਦਾ, ਅਤੇ ਨਾ ਹੀ ਤੁਸੀਂ ਕੋਈ ਪ੍ਰੋਪਰ ਪਲੈਨਿੰਗ ਕਰ ਸਕਦੇ ਹੋ। ਟੈਕਸ ਤੁਹਾਡੇ ਤੋਂ ਸਾਰੇ ਲਏ ਜਾਂਦੇ ਆ ਅਤੇ ਕਿਸੇ ਵੀ ਤਰ੍ਹਾਂ ਦੇ ਬੈਨੀਫਿਟ ਵਾਸਤੇ ਤੁਸੀਂ ਕੁਆਲੀਫਾਈ ਨਹੀਂ ਕਰਦੇ, ਕਿਉਂਕਿ ਜਿਹੜੇ ਇਨਕਮ ਥਰੈਸ਼ਹੋਲਡਸ ਨੇ ਉਹਨਾਂ ਦੇ ਮੁਤਾਬਕ ਤੁਹਾਡੀ ਆਮਦਨ ਜ਼ਿਆਦਾ, ਤੁਹਾਨੂੰ ਬੈਨੀਫਿਟ ਕੋਈ ਮਿਲ ਨਹੀਂ ਸਕਦਾ, ਤੁਸੀਂ ਉਹਦੇ ਲਈ ਐਲੀਜੀਬਲ ਨਹੀਂ ਹੋ। ਹੁਣ ਦੇਖੋ ਇਹੀ ਸਾਰੀਆਂ ਤੰਗੀਆਂ ਨੇ, ਇਹੀ ਦੁਸ਼ਵਾਰੀਆਂ ਨੇ ਜਿਹਦੇ ਕਰਕੇ ਨਾ ਮਾਰਕ ਕਾਰਨੀ ਦੀ ਅਤੇ ਜਿਹੜੀ ਲਿਬਰਲਸ ਦੀ ਪਾਪੂਲੈਰਿਟੀ ਆ ਹੁਣ ਥੋੜ੍ਹੀ ਘੱਟ ਰਹੀ ਹੈ। ਐਂਗਸ ਰੀਡ ਨੇ ਇੱਕ ਸਰਵੇ ਕੀਤਾ, ਇਹ 4 ਜੂਨ ਤੋਂ ਲੈ ਕੇ 10 ਜੂਨ ਵਿਚਕਾਰ ਸਰਵੇ ਕੀਤਾ ਗਿਆ। 1803 ਕੈਨੇਡੀਅਨਸ ਨੂੰ ਸਵਾਲ ਪੁੱਛੇ ਗਏ, ਕੈਨੇਡਾ ਭਰ ਦੀਆਂ ਜਿਹੜੀਆਂ 343 ਫੈਡਰਲ ਰਾਈਡਿੰਗਸ ਨੇ ਉਹਨਾਂ ਦੇ ਵਿੱਚੋਂ ਇਹ ਸੈਂਪਲ ਸਾਈਜ਼ ਲਿਆ ਗਿਆ। ਇਹ ਲਗਾਤਾਰ ਤੀਜਾ ਅਜਿਹਾ ਸਰਵੇ ਹੈ ਕਿ ਮਾਰਕ ਕਾਰਨੀ ਦੀ ਜਿਹੜੀ ਪਾਪੂਲੈਰਿਟੀ ਹੈ ਉਹਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਮਾਰਕ ਕਾਰਨੀ ਨੇ ਜਨਵਰੀ ਦੇ ਵਿੱਚ ਉਹ ਡੈਵੋਸ ਵਾਲਾ ਭਾਸ਼ਣ ਦਿੱਤਾ ਸੀ, ਉਹ ਤੋਂ ਬਾਅਦ ਮਾਰਕ ਕਾਰਨੀ ਦੀ ਪਾਪੂਲੈਰਿਟੀ ਇੱਕ ਵਾਰੀ 61% 'ਤੇ ਜਾ ਪਹੁੰਚੀ ਸੀ, ਹੁਣ ਉਹ 55% 'ਤੇ ਆ। ਉਹ ਸਟਿਲ ਅਜੇ ਵੀ ਇੱਕ ਸਿਗਨੀਫਿਕੈਂਟ ਇਹ ਪਾਪੂਲੈਰਿਟੀ ਹੈ, ਪਰ ਇਹ ਲਗਾਤਾਰ ਤੀਜੀ ਗਿਰਾਵਟ ਹੈ ਕਾਰਨੀ ਦੀ ਪਾਪੂਲੈਰਿਟੀ ਵਿੱਚ ਫਰੋਮ ਹਾਈ ਆਫ 61%। ਫਿਰ ਜਿਹੜਾ ਇੱਕ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਹੈ ਕੈਨੇਡਾ ਇਸ ਵੇਲੇ ਸਹੀ ਦਿਸ਼ਾ ਦੇ ਵਿੱਚ ਅੱਗੇ ਵੱਧ ਰਿਹਾ ਹੈ ਜਾਂ ਨਹੀਂ, ਸਿਰਫ 31% ਦਾ ਕਹਿਣਾ ਸੀ ਦੈਟ ਕੈਨੇਡਾ ਇਜ਼ ਔਨ ਦਾ ਰਾਈਟ ਟਰੈਕ, 46% ਨੇ ਇਹ ਕਿਹਾ ਕਿ ਕੈਨੇਡਾ ਇਜ਼ ਔਨ ਦਾ ਰੋਂਗ ਟਰੈਕ। ਅਤੇ ਜਿਹੜੀ ਇਸ ਵੇਲੇ ਲੀਡ ਵੀ ਹੈਗੀ ਹੈ ਲਿਬਰਲਸ ਦੀ, ਜੇ ਤੁਸੀਂ ਦੇਖੋ ਨਾ ਵੀ ਵੋਟਰ ਇੰਟੈਂਸ਼ਨ ਕੀ ਆ ਕਿ ਜੇ ਅੱਜ ਇਲੈਕਸ਼ਨ ਹੋਵੇ ਕਿਹੜੇ ਵੋਟਰ ਕਿਹੜੀ ਪਾਰਟੀ ਦੇ ਹੱਕ ਵਿੱਚ ਭੁਗਤਣਗੇ, ਕਾਰਨੀ ਲਿਬਰਲਸ ਦੇ ਹੱਕ ਵਿੱਚ 41%, ਪੀਅਰ ਪੋਲੀ ਆਫ ਦੀ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿੱਚ 36%, 5 ਪੁਆਇੰਟਸ ਦਾ ਗੈਪ ਰਹਿ ਗਿਆ, ਅਤੇ ਐਨ ਡੀ ਪੀ ਵਾਸਤੇ ਹੁਣ 12% ਸਮਰਥਨ ਆ। ਸੋ ਐਨ ਡੀ ਪੀ ਵੀ ਥੋੜ੍ਹੀ ਥੋੜ੍ਹੀ ਹੁਣ ਸਰਜ ਹੋਣੀ ਸ਼ੁਰੂ ਹੋਈ ਆ, ਪਰ ਜਿਹੜਾ ਗੈਪ ਹੈਗਾ ਲਿਬਰਲਸ ਅਤੇ ਕੰਜ਼ਰਵੇਟਿਵਸ ਵਿਚਕਾਰ ਉਹ ਹੁਣ ਨੈਰੋ ਹੁੰਦਾ ਜਾ ਰਿਹਾ ਹੈ, ਨੈਰੋ ਹੁੰਦਾ ਦਿਸ ਰਿਹਾ ਹੈ। ਜਿਹੜੀ ਫੇਵਰੇਬਿਲਿਟੀ ਰੇਟਿੰਗ ਹੈਗੀ ਆ ਲੀਡਰਸ ਦੀ, 60% ਕੈਨੇਡੀਅਨਸ ਅਜੇ ਵੀ ਪੀਅਰ ਪੋਲੀਏਵ ਨੂੰ ਅਨਫੇਵਰੇਬਲੀ ਵਿਊ ਕਰਦੇ ਨੇ, ਅਤੇ ਸਿਰਫ 33% ਕੈਨੇਡੀਅਨਸ ਨੇ ਜਿਹੜੇ ਕਿ ਪੋਲੀਏਵ ਨੂੰ ਫੇਵਰੇਬਲੀ ਵਿਊ ਕਰਦੇ ਨੇ, ਉਹਨਾਂ ਦੀ ਜਿਹੜੀ ਇੱਕ ਫੇਵਰੇਬਲ ਇੰਪ੍ਰੈਸ਼ਨ ਹੈ ਉਹਨਾਂ ਦਾ ਅਬਾਊਟ ਪੀਅਰ ਪੋਲੀਏਵ। ਅਤੇ ਇਸੇ ਤਰ੍ਹਾਂ ਕਾਰਨੀ ਦੀ ਜਿਹੜੀ ਅਪਰੂਵਲ ਦੀ ਗੱਲ ਆਪਾਂ ਕੀਤੀ ਆ ਕਿ 55% ਇਸ ਵੇਲੇ ਉਹਨਾਂ ਦੀ ਅਪਰੂਵਲ ਰੇਟਿੰਗ ਆ। ਫਰਵਰੀ ਦੇ ਵਿੱਚ ਐਕਚੁਅਲੀ ਉਹਨਾਂ ਦੀ ਅਪਰੂਵਲ ਰੇਟਿੰਗ 63% ਸੀ ਡੈਵਸ ਵਾਲੀ ਸਪੀਚ ਤੋਂ ਬਾਅਦ, ਜਿਹੜੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ। ਸੋ ਇਹ ਸਾਰੀ ਇਸ ਵੇਲੇ ਕਹਾਣੀ ਆ। ਅਤੇ ਜੇ ਅਸੀਂ ਰੀਜਨਲ ਸਿਚੁਏਸ਼ਨ ਵੇਖੀਏ ਤਾਂ ਉਹੀ ਗੱਲ ਆ ਵੀ ਕੰਜ਼ਰਵੇਟਿਵਸ ਨੂੰ ਸਭ ਤੋਂ ਵੱਧ ਸਮਰਥਨ ਜਿਹੜੇ ਸੂਬਿਆਂ 'ਚ ਹਾਸਲ ਆ ਉਹ ਐਲਬਰਟਾ, ਸਸਕੈਚੁਅਨ ਅਤੇ ਮੈਨੀਟੋਬਾ। ਅਤੇ ਜੇ ਲਿਬਰਲਸ ਨੂੰ ਸਭ ਤੋਂ ਵੱਧ ਸਮਰਥਨ ਕਿਤੇ ਹਾਸਲ ਹੈ ਤਾਂ ਉਹ ਹੈ ਨਿਊ ਫਿਨਲੈਂਡ ਐਂਡ ਲੈਬਰਾਡੋਰ, ਨੋਵਾ ਸਕੋਸ਼ੀਆ, ਅਤੇ ਫਿਰ ਨਿਊ ਬ੍ਰੰਸਵਿਕ। ਸੋ ਐਟਲਾਂਟਿਕ ਕੈਨੇਡਾ ਦੇ ਵਿੱਚ ਪੂਰੀ ਝੰਡੀ ਹੈ ਲਿਬਰਲਸ ਦੀ। ਇਸੇ ਤਰ੍ਹਾਂ ਕਿਊਬੈਕ ਦੇ ਵਿੱਚ ਵੀ ਲਿਬਰਲਸ ਸਭ ਤੋਂ ਪਾਪੂਲਰ ਪਾਰਟੀ ਨੇ, ਬਲੋਕ ਕਿਊਬੈਕਵਾ ਤੋਂ ਵੀ ਅੱਗੇ ਨੇ। ਸੋ ਰੀਜਨਲ ਇੰਟੈਂਸ਼ਨ ਇਹ ਆ, ਪਰ ਮੁੱਖ ਦੀ ਗੱਲ ਇਹ ਆ ਕਿ ਇਸ ਵੇਲੇ ਦੀਆਂ ਜੋ ਸਰਕਾਰੀ ਨੀਤੀਆਂ ਨੇ, ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਪਟੀਮਿਜ਼ਮ ਸੀ ਮਾਰਕ ਕਾਰਨੀ ਦੀ ਪ੍ਰਾਈਮ ਮਿਨਿਸਟਰਸ਼ਿਪ ਅਧੀਨ ਕਿ ਕੈਨੇਡਾ ਸਹੀ ਦਿਸ਼ਾ ਦੇ ਵਿੱਚ ਜਾ ਰਿਹਾ ਹੈ, ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਵਧੀਆ ਕਰ ਸਕਦੇ ਹਾਂ, ਉਹ ਹੁਣ ਹੌਲੀ 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 ਜਿਹੜੀ ਉਹ ਪਾਪੂਲੈਰਿਟੀ ਵੀ ਆ ਉਹਦੇ ਵੀ ਖੋਰਾ ਲੱਗਦਾ ਨਜ਼ਰ ਆ ਰਿਹਾ ਹੈ।